वो दोहरा सुनकर सिंगन साबन ते पर उपकार विशाल नौ सतगुर इतिहास जस उर विचार तिस काल सुनकर सिंगन सबन ते
वाहिगुरु जी का खालसा वाहिगुरु जी की फतेह। परम सत्कार योग गुरु खालसा सतसंग जी अमृत वेद दीवान विच हाजरियां पर रहा हां। ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਨਾਲ ਸ਼ਬਦ ਸਰੂਪ ਦੇ ਕਰਦਿਆਂ ਹੋਇਆ ਕੁਝ ਸਮਾਂ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਲਿਖਿਆ ਹੈ। ਪਹਿਲਾਂ ਗੁਰੂ ਨਾਨਕ ਪ੍ਰਕਾਸ਼ ਪੜ੍ਹਿਆ ਸੁਣਿਆ ਵਿਚਾਰਿਆ ਸੰਬੋਧਨ ਉਪਰੰਤ ਜਿਸ ਪੁਸਤਕ ਦਾ ਆਪ ਜੀ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ ਸੀ, ਔਰ ਅਰਦਾਸ ਕਰਕੇ ਆਪਾਂ ਉਸਦੀ ਪ੍ਰਾਰੰਭਤਾ ਕੀਤੀ ਹੋਈ ਹੈ। ਕਵੀ ਜੀ ਨੇ ਜਿੱਥੋਂ ਇਹ ਸਾਰਾ ਇਤਿਹਾਸ ਆਪ ਜੀ ਨੂੰ ਹਾਸਲ ਹੋਇਆ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਨ, ਜੋ ਬਾਬਾ ਬੁੱਢਾ ਸਾਹਿਬ ਜੀ ਹੰਸਵੰਸ ਵਿੱਚੋਂ ਸਨ। ਉਹ ਸਾਰਾ ਹੀ ਭਾਈ ਸਾਹਿਬ ਜੀ ਦਾ ਪਿਛੋਕੜ ਦੱਸਿਆ ਵੀ ਭਾਈ ਸਾਹਿਬ ਕਿਸਦੇ ਸਪੁੱਤਰ ਸਨ, ਇਹ ਕਿਹੜੀ ਅੰਸਮਸ ਵਿੱਚੋਂ ਸਨ। ਉਹ ਸਾਰੀ ਸੰਗਲੀ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਉਹਦਾ ਵਰਣਨ ਕਵੀ ਜੀ ਨੇ ਕੀਤਾ। ਫਿਰ ਭਾਈ ਰਾਮ ਕੌਰ ਜੀ ਅਵਸਥਾ ਦਾ ਖੋਲ ਖੋਲ ਕੇ ਬਿਆਨ ਕੀਤਾ, ਜਿਹੜੀ ਨਿਤ ਦੀ ਕਿਰਿਆ ਉਹ ਦੱਸੀ। ਕੱਲ ਆਪਾਂ ਪ੍ਰਸੰਗ ਪੜ੍ਹਿਆ ਸੀ ਕਿ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਹ ਇਤਿਹਾਸ ਕਿਉਂ ਸੁਣਾਇਆ, ਇਹਦਾ ਕਾਰਨ ਕੀ ਬਣਿਆ। ਅਚਲ ਨਗਰ ਤੋਂ ਸਿੰਘ ਜਦੋਂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਰ ਦਿੱਤਾ, ਤਖ ਦੇ ਕੇ ਜੋਤੀ ਜੋਤ ਸਮਾ ਗਏ ਸਨ, ਜੋ ਵਿਛੋੜੇ ਕਰਕੇ ਫਿਰ ਵਿਆਕੁਲ ਅਵਸਥਾ ਵਿਚ ਰਹਿਣ ਲੱਗ ਪਏ, ਕਿਉਂਕਿ ਇੱਕ ਤਾਂ ਗੁਰੂ ਮਹਾਰਾਜ ਦੇ ਬਚਨ ਸੁਣਦੇ ਸੀ, ਦੂਜੇ ਹਮੇਸ਼ਾ ਦਰਸ਼ਨ ਦੀਦਾਰ ਕਰਦੇ ਸਨ, ਤੇ ਬਾਕੀ ਸੰਸਾਰ ਤੱਕ ਉਹਨਾਂ ਨੂੰ ਇੱਛਾ ਹੈ ਹੀ ਨਹੀਂ ਸੀ, ਹੋਰ ਕੋਈ ਸੰਸਾਰੀ ਪਰਨੇ ਫੁਰਦੇ ਹੀ ਨਹੀਂ ਸੀ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਵਨਿਆਈ ਅਵਸਥਾ ਵਿਚ ਵਿਰਾਜਦੇ ਸਨ, ਪਰ ਫਿਰ ਵੀ ਸਰਗੁਣ ਰੂਪ ਸਤਿਗੁਰੂ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਜ਼ਿਆਦਾ ਆਨੰਦ ਮਸਤ ਰਹਿੰਦੇ ਸਨ। ਉਹ ਜੋ ਦੋਵੇਂ ਚੀਜ਼ਾਂ ਨਾ ਹੋਈਆਂ, ਫਿਰ ਵਿਛੋੜੇ ਕਰਕੇ ਮਹਾਰਾਜ ਦੇ ਦਰਸ਼ਨ ਨਾ ਹੋਣ ਕਰਕੇ ਔਖੇ ਹੋਏ, ਉਧਰੋਂ ਚੱਲਦੇ ਹੋਏ ਪੰਜਾਬ ਵਿਚ ਆਏ, ਭਾਈ ਸਾਹਿਬ ਜੀ ਦੀ ਛੁਰੀ ਵਿਚ ਆ ਕੇ ਬੇਨਤੀ ਕੀਤੀ ਕਿ ਆਪ ਸਤਿਗੁਰੂ ਸਾਹਿਬ ਦੇ ਸਾਨੂੰ ਦਰਸ਼ਨ ਕਰੋ, ਸਰਵਣ ਦਰਸ਼ਨ ਕਰਾਓ, ਸਾਰਾ ਇਤਿਹਾਸ ਸੁਣਾਓ। ਫਿਰ ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਾਰਾ ਇਤਿਹਾਸ ਸੁਣਾਇਆ, ਲਿਖਾਰੀ ਭਾਈ ਸਾਹਿਬ ਸਿੰਘ ਜੀ ਨੂੰ ਜੋ ਸੌ ਸਾਖੀ ਦੇ ਕਰਤਾ ਉਹਨਾਂ ਨੂੰ ਲਾਇਆ, ਉਹ ਇਤਿਹਾਸ ਲਿਖਿਆ ਗਿਆ। ਫਿਰ ਉਹ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਵੀ ਮੇਰੇ ਕੋਲ ਕਿਵੇਂ ਆਇਆ ਉਹਦਾ ਪਿਛੋਕੜ ਵੀ ਦੱਸਿਆ। ਬਾਬਾ ਅੱਲਾ ਸਿੰਘ ਜੋ ਪਟਿਆਲੇ ਦਾ ਮਹਾਰਾਜਾ ਸੀ, ਰਿਆਸਤੀ ਰਾਜਾ ਸੀ, ਇਹਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ, ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪੁੱਤਰ ਜਾਂ ਪੋਤਰੇ ਨੂੰ, ਉਹ ਦੋਹਾਂ ਰੂਪ ਵਿੱਚ ਹੀ ਲਿਖਿਆ ਹੋਇਆ ਹੈ। ਪੁੱਤਰ ਮੋਹਰ ਸਿੰਘ ਸੀ ਤੇ ਜਿਹੜਾ ਪੁੱਤਰ ਆ ਉਹ ਕਾਂਤ ਸਿੰਘ ਸੀ। ਕਾਨ ਸਿੰਘ ਨੂੰ ਜਾਂ ਮੋਹਰ ਸਿੰਘ ਨੂੰ ਵਿਆਹੀ ਹੋਈ ਸੀ, ਕਿਉਂਕਿ ਜਿਵੇਂ ਦੋ ਰੂਪਾਂ ਵਿੱਚ ਸੁਣਿਆ, ਉਵੇਂ ਹੀ ਇਤਿਹਾਸਕਾਰਾਂ ਨੇ ਉਸਨੂੰ ਉਸੇ ਰੂਪ ਵਿੱਚ ਹੀ ਲਿਖ ਦਿੱਤਾ ਹੈ। ਚਲੋ ਭਾਵੇਂ ਪੋਤਰਾ ਸੀ ਭਾਵੇਂ ਪੁੱਤਰ ਸੀ, ਜਿਹੜੀ ਭਾਈ ਸਾਹਿਬ ਰਾਮ ਕੌਰ ਦੀ ਅੰਸ ਵੰਸ਼ ਵਿੱਚੋਂ ਸੀ। ਇਹਦੇ ਚ ਸਾਨੂੰ ਹੁਣ ਕੋਈ ਤਰਕ ਵਿਤਾਰਕ ਨਹੀਂ ਕਰਨੀ ਚਾਹੀਦੀ ਹੈ। ਇੱਕ ਵੀ ਨਹੀਂ ਪੋਤਰਾ ਸੁਖਾਨ ਸਿੰਘ ਸੀ, ਦੂਜਾ ਕੋਈ ਨਹੀਂ ਮੋਹਰ ਸਿੰਘ ਪੁੱਤਰ ਸੀ, ਉਹਨੂੰ ਵਿਆਹੀ ਕੋਈ ਸੀ ਪ੍ਰਧਾਨ ਕੌਰ, ਯਾਨੀ ਕਿਸੇ ਨੂੰ ਵਿਆਹੀ ਭਾਈ ਰਾਮ ਕੌਰ ਜੀ ਦੀ ਅਸੁਰੰਸ ਵਿੱਚ ਪਿਆਈ ਸੀ, ਸਿੱਧੀ ਗੱਲ ਹੈ। ਇਸ ਕਰਕੇ ਉਹਨਾਂ ਦੇ ਨਾਲ ਇਹਨਾਂ ਦਾ ਜਦੋਂ ਉਹਨਾਂ ਦੇ ਘਰੇ ਵਿਆਹ ਹੀ ਹੈ, ਫਿਰ ਉਸਨਾਂ ਦੇ ਘਰ ਦਾ ਸਭ ਕੁਛ ਇਹਦੇ ਸਪੁਰਦੀ ਸੀ। ਗੁਰੂ ਕਾ ਇਤਿਹਾਸ ਭਾਈ ਸਾਹਿਬ ਰਾਮ ਕੌਰ ਜੀ ਨੇ ਲਿਖਿਆ ਸੀ, ਪੁੱਤਰ ਕੋਲ ਹੋਇਆ ਜੇ ਪੋਤਰੇ ਕੋਲ ਹੋਇਆ ਕੋਈ ਗੱਲ ਹੈ, ਉਹਨੂੰ ਵਿਆਹੀ ਗਈ ਫਿਰ ਇਹਦੇ ਕੋਲ ਆ ਗਿਆ। ਉਹ ਚੜਾਈ ਦਾ ਪ੍ਰਤੀ ਕਰ ਗਿਆ ਸੀ, ਫਿਰ ਵਿਰਾਗ ਅਵਸਥਾ ਵਿੱਚ ਹੋ ਗਈ, ਵਿਆਹ ਦੂਜੇ ਨੇ ਕਰਾਇਆ ਨਹੀਂ। ਉੱਥੇ ਰਵਿਦਾਸ ਕੇ ਨਗਰ ਛੱਡ ਕੇ ਬਰਨਾਲੇ ਆ ਗਈ। ਇੱਥੇ ਕੋਈ ਚੰਗੇ ਵਿਦਵਾਨ ਤੇ ਉੱਚੀ ਅਵਸਥਾ ਦੇ ਸਾਧੂ ਸਨ, ਇਹਨਾਂ ਕੋਲ ਹੀ ਰਹਿਣ ਲੱਗ ਪਈ, ਇੱਥੇ ਬ੍ਰਹਮ ਵਿਦਿਆ ਪੜ੍ਹਨ ਲੱਗ ਪਈ। ਇਹ ਦਰਪਾਈ ਕਵੀ ਸੰਤੋਖ ਸਿੰਘ ਜੀ ਨੇ ਆਪਣਾ ਵੀ ਪਿਛੋਕੜ ਦੱਸਿਆ ਵੀ ਕਿਸਮ ਅਨੁਸਾਰ ਕਿਤੇ ਕਿਤੇ ਰਹੇ, ਕਿਤੇ ਕਿਤੇ ਰਹੇ। ਜਦੋਂ ਕੈਂਥਲ ਦੇ ਰਾਜਾ ਉਦੇ ਸਿੰਘ ਕੋਲ ਆਏ, ਇਹਨਾਂ ਨੇ ਸਾਨੂੰ ਸਤਿਕਾਰ ਨਾਲ ਆਪਣੇ ਕੋਲ ਰੱਖ ਲਿਆ, ਸੋਹਣਾ ਮਕਾਨ ਦੇ ਦਿੱਤਾ, ਬੰਦੋਬਸਤ ਕਰ ਦਿੱਤੇ। ਇਹ ਵੀ ਵਿਦਵਾਨ ਸੀ। ਇਸ ਰਾਹੀਂ ਫਿਰ ਅਸੀਂ ਇਹ ਇਤਿਹਾਸ ਫਿਰ ਬੀਬੀ ਜੀ ਦੀ ਪਾਸੋਂ ਮੰਗਵਾਇਆ। ਉਹਨੇ ਅੱਲਾ ਸਿੰਘ ਜੀ ਨੂੰ ਕਿਹਾ, ਅੱਲਾ ਸਿੰਘ ਨੇ ਆਪਣੀ ਪੁੱਤਰੀ ਨੂੰ ਕਹਿ ਦਿੱਤਾ, ਪੁੱਤਰੀ ਨੇ ਅੱਗੇ ਉਹ ਹੁਣ ਪਿਓ ਦੀ ਸਿਫਾਰਿਸ਼ ਲੱਗੀ ਕਰਕੇ ਕੈਂਥਲ ਦੇ ਰਾਜੇ ਉਦੇ ਸਿੰਘ ਕੋਲ ਇਤਿਹਾਸ ਪਹੁੰਚਾ ਦਿੱਤਾ। ਕੈਂਥਲ ਦੇ ਰਾਜੇ ਨੇ ਅੱਗੇ ਕਵੀ ਸੰਤੋਖ ਸਿੰਘ ਜੀ ਨੂੰ ਦੇ ਦਿੱਤਾ। ਇਸ ਤਰ੍ਹਾਂ ਕਵੀ ਜੀ ਨੇ ਵੀ ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਮੇਰੀ ਅੰਦਰਲੀ ਖਾਹਿਸ਼ ਸੀ ਵੀ ਜਿਵੇਂ ਨਾਨਕ ਪ੍ਰਕਾਸ਼ ਮੈਂ ਛੰਦਾਬੰਦੀ ਵੀ ਸੋਹਣਾ ਲਿਖਿਆ, ਐਵੇਂ ਬਾਕੀ ਸਤਿਗੁਰਾਂ ਦਾ ਵੀ ਇਤਿਹਾਸ ਲਿਖਾਂ, ਵੀ ਆਪ ਹੀ ਪ੍ਰੇਰਨਾ ਕਰਤੀ, ਆਪ ਹੀ ਢੰਗ ਬਣਾ ਦਿੱਤਾ, ਉਹ ਬਣਿਆ ਬਣਾਇਆ ਸਾਰਾ ਇਤਿਹਾਸ ਮੇਰੇ ਕੋਲ ਆ ਗਿਆ, ਇਸ ਨੂੰ ਮੈਂ ਛੰਦਾਬੰਦੀ ਵਿੱਚ ਲਿਖ ਦਿੱਤਾ ਹੈ। ਜਿਵੇਂ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਨੂੰ ਇਤਿਹਾਸ ਸੁਣਾਇਆ ਸੀ, ਪਹਿਲਾਂ ਸੰਖੇਪ ਰੂਪ ਦੇ ਵਿੱਚ ਤੇ ਫਿਰ ਵਿਸਥਾਰ ਰੂਪ ਦੇ ਵਿੱਚ ਖੁਲਾਸੇ ਨਾਲ, ਉਹਦਾ ਲੱਥਾ ਕਵੀ ਸੰਤੋਖ ਸਿੰਘ ਜੀ ਉਵੇਂ ਛੰਦਾਬੰਦੀ ਵਿੱਚ ਕਰ ਰਹੇ। ਜਿਵੇਂ ਪਹਿਲਾਂ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵੀ ਜਦੋਂ ਕੋਈ ਪ੍ਰਸੰਗ ਪ੍ਰਾਰੰਭ ਕਰਦੇ ਉਦੋਂ ਬਾਲਾ ਸੁੰਦਰ ਬਾਚ ਲਿਖਦੇ ਹੈ, ਜਿਵੇਂ ਭਾਈ ਬਾਲਾ ਜੀ ਨੇ ਕਿਹਾ, ਉਹਦਾ ਲੱਥਾ ਮੈਂ ਕੀਤਾ ਹੈ ਪ੍ਰਸੰਗ ਦਾ। ਇਹ ਹੈ ਮਹਾਨਤਾ ਵਿਦਵਾਨ ਵਿੱਚ, ਕੋਈ ਨੀ ਉਹਨਾਂ ਨੇ ਵੀ ਅਸੀਂ ਆਪਣੇ ਵੱਲੋਂ ਕੁਛ ਇਹ ਪ੍ਰਸੰਗ ਕਹਿ ਰਹੇ, ਨਹੀਂ ਭਾਈ ਬਾਲਾ ਜੀ ਨੇ ਜੋ ਕਿਹਾ ਉਹਦਾ ਹੀ ਲੱਥਾ ਹੈ ਮੈਂ ਕੀਤਾ। ਹੁਣ ਇੱਥੇ ਵੀ ਅੱਜ ਉਹ ਪ੍ਰਸੰਗ ਆ ਰਿਹਾ ਹੈ ਤੇ ਭਾਈ ਰਾਮ ਕੌਰ ਜੀ ਨੂੰ ਸਾਹਮਣੇ ਰੱਖ ਰਹੇ ਹੈ ਵੀ ਜਿਵੇਂ ਉਹਨਾਂ ਨੇ ਕਿਹਾ ਉਵੇਂ ਮੈਂ ਆ ਉਹ ਲੱਥਾ ਕਰੀ ਜਾ ਰਿਹਾ ਹਾਂ। ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਥੋੜਾ ਬਹੁਤਾ ਇਤਿਹਾਸ ਸੰਖਿਪਤ ਰੂਪ ਵੀ ਸੁਣਾਇਆ, ਫਿਰ ਉਹਨਾਂ ਦਾ ਜਿਹੜੀ ਕੋਈ ਅੰਸ ਵੰਸ਼ ਸੀ ਸ੍ਰੀ ਚੰਦ ਲਖਮੀ ਚੰਦ ਜੀ, ਉਹ ਲਖਮੀ ਚੰਦ ਦਾ ਥੋੜਾ ਬਹੁਤਾ ਜਿਵੇਂ ਉਹਦੇ ਤੋਂ ਇਹ ਤੋਂ ਅੱਗੇ ਚਾਰ ਉਹਦੇ ਵੱਧਦੇ ਵੱਧਦੇ ਉਹ ਵੱਧ ਗਏ ਸਨ। ਉਹਨਾਂ ਦਾ ਅੱਗੇ ਸੇਵਕ ਕੌਣ ਹੋਇਆ? ਸ੍ਰੀ ਗੁਰੂ ਦਿੱਤਾ ਜੀ, ਜੋ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਉਹ ਥੋੜਾ ਥੋੜਾ ਜਿਹੜਾ ਇਹ ਪ੍ਰਸੰਗ ਹੈ ਜਿਵੇਂ ਭਾਈ ਰਾਮ ਕੌਰ ਜੀ ਨੇ ਸੁਣਾਇਆ, ਉਸੇ ਤਰ੍ਹਾਂ ਦਾ ਉਲੱਥਾ ਇਹ ਕਵੀ ਜੀ ਨੇ ਕੀਤਾ ਅੱਜ ਦੇ ਪ੍ਰਸੰਗ ਵਿੱਚ, ਸਾਰਾ ਰਿਹਾ ਖੋਲ ਖੋਲ ਕੇ। ਜਿਵੇਂ ਆਉਂਦਾ ਮਨ ਚਿਤ ਲਾ ਕੇ ਸੁਣੀਏ ਜੀ।
ਸੁਣਕੇ ਸਿੰਘਨ ਸਭਨ ਤੇ
ਜਿਹੜੇ ਹਜ਼ੂਰ ਸਾਹਿਬ ਤੋਂ ਚੱਲ ਕੇ ਆਏ ਸੀ ਨਾ ਸਾਰੇ ਸਿੰਘ ਬਿਰਾਗ ਅਵਸਥਾ ਵਿੱਚ, ਉਹ ਸਾਰਿਆਂ ਤੋਂ ਸੁਣ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ
ਪਰ ਉਪਕਾਰ ਵਿਸਾਲ,
ਇਹ ਗੁਰੂ ਕਾ ਇਤਿਹਾਸ ਜੇ ਮੈਂ ਇਹਨਾਂ ਨੂੰ ਸੁਣਾ ਦਿਆਂ ਇਹ ਬਹੁਤ ਵੱਡਾ ਪਰਪਕਾਰ ਹੋ ਜਾਏਗਾ, ਕਿਉਂਕਿ ਆਉਣ ਵਾਲੇ ਸਿੰਘ ਫਿਰ ਇਤਿਹਾਸ ਨੂੰ ਪੜ ਸੁਣ ਲਿਆ ਕਰਨਗੇ, ਉਹਨਾਂ ਵੀ ਗੁਰੂ ਮਹਾਰਾਜ ਦੇ ਸਾਰੇ ਜੀਵਨ ਦਾ ਪਤਾ ਚੱਲ ਜਾਇਆ ਕਰੇਗਾ। ਇਹ ਮਹਾਨ ਪਰਪਕਾਰ ਜਾਣ ਕੇ
ਨੌ ਸਤਿਗੁਰ ਇਤਿਹਾਸ ਜਸ,
ਜਿਸ ਤਰ੍ਹਾਂ ਨਵਾਂ ਸਤਿਗੁਰਾਂ ਦਾ ਇਤਿਹਾਸ ਹੈ ਸੀ
ਔਰ ਵਿਚਾਰ ਤਿਸ ਕਾਲ
ਤਾਂ ਜੀਵਨ ਮੁਕਤ ਅਵਸਥਾ ਦਾ ਆਨੰਦ ਮਨੇ ਵਧੇ ਮੁਕਤੀ ਰਹਿੰਦੇ ਸੀ, ਕੋਈ ਸਰੀਰ ਦੀ ਕਿਰਿਆ ਦਾ ਨੀ ਪਤਾ ਲੱਗਦਾ ਸੀ। ਸਿੰਘਾਂ ਨੇ ਬੇਨਤੀ ਕੀਤੀ ਹੈ, ਫਿਰ ਉਸ ਵੇਲੇ ਹਿਰਦੇ ਵਿੱਚ ਉਹਦਾ ਵਿਚਾਰ ਕਰ ਲਿਆ, ਯਾਨੀ ਫੁਰਨਾ ਜਾ ਕੀਤਾ ਹੈ ਵੀ ਇਹ ਗੁਰੂ ਕਾ ਇਤਿਹਾਸ ਸਾਨੂੰ ਸਫਲ ਹੋ ਜਾਏ। ਉਹ ਫੁਰਨਾ ਹੀ ਬ੍ਰਹਮ ਗਿਆਨੀ ਦਾ ਮਹਾਨ ਹੁੰਦਾ ਹੈ, ਜੋ ਮੰਗਾ ਠਾਕਰ ਆਪਣੇ ਦੇ ਸੋਈ ਸੋਈ ਦੇਵੇ, ਜਿਵੇਂ ਵਾਹਿਗੁਰੂ ਦਾ ਹੈ ਇਵੇਂ ਸਤਿਗੁਰੂ ਹੈ ਵਾਹਿਗੁਰੂ ਦਾ ਸਰੂਪ। ਜਦੋਂ ਉਹਨਾਂ ਦੀ ਵੱਲੋਂ ਕੋਈ ਫੁਰਨਾ ਕਰਦਾ ਵੀ ਮਹਾਰਾਜ ਕਿਰਪਾ ਕਰੋ, ਗੁਰੂ ਮਹਾਰਾਜ ਉਸੇ ਤਰ੍ਹਾਂ ਹੀ ਉਹ ਫੁਰਨ ਕਰਾ ਦਿੰਦੇ, ਸਾਰਾ ਕੁਝ ਦਰਸਾ ਦਿੰਦੇ। ਜੇ ਕਵੀ ਸੰਤੋਖ ਸਿੰਘ ਜੀ ਦਾ ਫੁਰਨਾ ਸੀ ਇਸੇ ਤਰ੍ਹਾਂ ਇਹਨਾਂ ਦਾ ਫੁਰਨਾ ਹੋਇਆ ਹੈ। ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰ ਕਰਕੇ
ਚੌਪਈ ਭਾਈ ਰਾਮ ਕੌਰ ਸਾਵਧਾਨ,
ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਸਾਵਧਾਨ ਹੋ ਗਏ, ਤਿਆਰ ਪ੍ਰਤਿਆਰ ਹੋ ਗਏ, ਜਾਨੀ ਜਿਹੜੀ ਵਿਦੇ ਮੁਕਤੀ ਵਿੱਚ ਹੋਵੇ ਜੀਵਨ ਮੁਕਤ ਅਵਸਥਾ ਵਿੱਚ ਰਹਿੰਦੇ ਸੀ, ਅੰਤਰਮੁਖ ਬਿਰਤੀ ਵਿੱਚ ਰਹਿੰਦੇ ਸੀ, ਉਦੋਂ ਸਾਵਧਾਨ ਹੋਏ, ਜਾਨੀ ਬਾਹਜ ਮੁਖ ਬਿਰਤੀ ਵਾਲੇ ਹੋਏ ਹਨ।
ਕਹਿਣ ਲੱਗੇ ਗੁਰ ਕਥਾ ਮਹਾਨ,
ਜੋ ਨੌ ਸਤਿਗੁਰਾਂ ਦੀ ਮਹਾਨ ਕਥਾ ਹੈ ਉਹ ਫਿਰ ਕਥਨ ਕਰਨ ਲੱਗੇ ਹਨ।
ਜਿਸਕੇ ਪਠਤ ਸੁਨਤ ਮਨ ਪਾਵਨ,
ਸਤਿਗੁਰੂ ਦੀ ਕਥਾ ਦੇ ਪੜ੍ਹਦੇ ਆਂ ਸੁਣਦੇ ਆਂ ਮਨ ਬੜਾ ਪਵਿੱਤਰ ਹੋ ਜਾਂਦਾ ਹੈ।
ਚਾਰ ਪਦਾਰਥ ਮਨ ਭਾਵਨ,
ਚਾਰੇ ਪਦਾਰਥ ਹਨ ਧਰਮ ਅਰਥ ਕਾਮ ਮੋਖ, ਮਨ ਭਾਉਂਦੇ ਨਦੇਣ ਵਾਲੀ ਹੈ।
ਅਪਰ ਮਹਾਤਮ ਕਹਾਂ ਸੋ ਕਹੀਏ,
ਸਿੰਘਾਂ ਨੂੰ ਸੰਬੋਧਨ ਕਰਕੇ ਕਹਿੰਦੇ ਹੈ ਵੀ ਇਹ ਜਿਹੜੀ ਗੁਰੂ ਕੀ ਕਥਾ ਇਹਦਾ ਹੋਰ ਮਹਾਤਮ ਫਲ ਵੀ ਤੁਹਾਨੂੰ ਕੀ ਆਖੀਏ।
ਉੱਤਮ ਸਿੱਖੀ ਕਹੋ ਪਦ ਲਹੀਏ,
ਜਿਹੜਾ ਵੀ ਸਤਿਗੁਰਾਂ ਦੀ ਇਹ ਜੀਵਨੀ ਸੁਣਨ ਦਾ ਕਥਾ ਇਤਿਹਾਸ ਸੁਣ ਲਾ, ਉਹ ਜਿਹੜਾ ਸਿੱਖੀ ਸਭ ਤੋਂ ਅਹੁਦਾ ਉੱਚਾ ਅਹੁਦਾ ਉੱਤਮ ਸਿੱਖੀ ਦਾ ਜਿਹੜਾ ਉੱਤਮ ਅਹੁਦਾ ਹੈ, ਅਨੰਦ ਗੁਰਸਿੱਖ ਜਿਹੜੇ ਹੈ ਪਰਮਹੰਸ ਗੁਰਸਿੱਖ ਹੈ ਸਭ ਤੋਂ ਉੱਚੇ ਅਹੁਦੇ ਵਰਗੇ ਹੈ, ਭਾਈ ਪਾਰੋ ਵਰਗੇ ਨਾ ਕੋ ਬੈਰੀ ਨਹੀਂ ਬਗਾਨਾ, ਇਹ ਸਭ ਤੋਂ ਉੱਚ ਅਵਸਥਾ ਹੈ। ਕਹਿੰਦੇ ਸਭ ਤੋਂ ਉੱਤਮ ਸਿੱਖੀ ਦਾ ਜਿਹੜਾ ਅਹੁਦਾ ਹੈ ਜਿਸ ਕਥਾ ਦੇ ਸੁਣਿਆ ਹੋਇਆ ਲੈ ਲਈਦਾ ਹੈ, ਜਾਣ ਲਈਦਾ ਵੀ ਪਰਮਹੰਸ ਜੀਵਨ ਮੁਕਤ ਕੌਣ ਹੁੰਦੇ ਹਨ ਸਿੱਖ।
ਸਰੋਤਾ ਹੋਤ ਭਏ ਸਾਵਧਾਨ,
ਜਿਹੜੇ ਜਿੰਨੇ ਵੀ ਕਥਾ ਸੁਣਨ ਵਾਲੇ ਸਰੋਤੇ ਸਨ ਉਹ ਵੀ ਸਾਵਧਾਨ ਹੋ ਗਏ, ਵੀ ਸਤਰਕ ਹੋ ਗਏ ਹਨ।
ਸਰਵਣ ਕਰਨ ਲੱਗੇ ਰੁਚ ਠਾਨ,
ਭਾਈ ਸਾਹਿਬ ਜੀ ਦੇ ਮੁਖਾਰਵਿੰਦ ਤੋਂ ਜੋ ਕੋਈ ਗੁਰੂ ਕੀ ਕਥਾ ਹੈ ਰੁਚੀ ਧਾਰ ਕੇ ਸਰਵਣ ਕਰਨ ਲੱਗੇ ਸੁਣ ਲੱਗ ਪਏ ਹਨ।
ਭਾਈ ਰਾਮ ਕੋਏਰੋ ਵਾਚ ਚੌਪਈ ਪ੍ਰਥਮ ਚਰਨ ਕਲ ਕਾਲ ਵਿਸਾਲਾ,
ਭਾਈ ਰਾਮ ਕੌਰ ਜੀ ਨੇ ਜੋ ਵਾਚ ਕੀ ਬਚਨ ਕਿਹਾ, ਵਾਚ ਕੋ ਕਿਹਾ ਕੋ ਕਥਨ ਕੀਤਾ ਕਹੋ ਇੱਕੋ ਅਰਥ ਹੈ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਕੋਈ ਆਖਿਆ ਉਹਦਾ ਅਨੱਥਾ। ਕਵੀ ਜੀ ਕਹਿੰਦੇ ਪ੍ਰਥਮ ਚਰਨ ਕਲ ਕਾਲ ਵਿਸਾਲਾ, ਜਿਹੜਾ ਕਲਯੁਗ ਦਾ ਪਹਿਲਾ ਚਰਨ ਹੈ ਪਹਿਲਾ ਹਿੱਸਾ ਹੈ, 432,000 ਕਲਯੁਗ ਦੀ ਉਮਰ ਲਿਖੀ ਸਮਾਂ ਲਿਖਿਆ ਹੈ, ਜਿਸ ਵੇਲੇ ਉਹ ਪਹਿਲਾ ਹਿੱਸੇ ਦਾ ਪਾਵੇ ਪੰਜਕ ਹਜ਼ਾਰ ਕਲਯੁਗ ਦਾ ਸਮਾਂ ਅਜੇ ਬੀਤਿਆ ਸੀ, ਪੰਜਕ ਸਾਰ ਹੀ ਅਜੇ ਪੂਰਾ ਹੋਇਆ ਸੀ। ਕਲਯੁਗ ਨੂੰ ਲੱਗਿਆ ਪਹਿਲੇ ਹਿੱਸੇ ਵਿੱਚ ਮਹਾਨੇ ਸਮੇ ਵਿੱਚ
ਜਹ ਤਹ ਲਾਗੇ ਕਰਨ ਕੁਚਾਲਾ,
ਜਿੱਥੇ ਕਿੱਥੇ ਜਿਹੜੇ ਲੋਕ ਨਾ ਕਦੇ ਖੋਟੀ ਚਾਲ ਖੋਟੀ ਰੀਤੀ ਕਰਨ ਲੱਗ ਪਏ, ਪੁੱਠੇ ਕੰਮ ਕਰਨ ਲੱਗ ਪਏ।
ਮਤ ਬਿਸਤਰੇ ਅਨੇਕ ਕੁਡਾਲੇ,
ਕਹਿੰਦੇ ਖੋਟੀ ਤਰ੍ਹਾਂ ਦੇ ਘੁਟਾਲੇ ਖੋਟੀ ਤਰ੍ਹਾਂ ਦੇ ਅਨੇਕਾਂ ਜਿਹੜੇ ਮਤ ਹੈ ਉਹ ਫੈਲ ਗਏ।
ਨਹਿ ਸਿਮਰਹਿ ਸਤਨਾਮ ਸੁਖਾਲੇ,
ਖੋਟੀ ਤਰ੍ਹਾਂ ਦੇ ਕਹਿੰਦੇ ਅਨੇਕਾਂ ਮਤ ਕੀ ਫੈਲ ਗਏ, ਵੀ ਕੋਈ ਵੀ ਸਤਨਾਮ ਜਿਹੜਾ ਸੁਖਾਲੇ ਕੀ ਸੁਖਾਂ ਦਾ ਘਰ ਹੈ ਸੁਖਾਂ ਵਾਲਾ ਹੈ ਉਹਨੂੰ ਨੀ ਸਿਮਰਦੇ ਹਨ। ਹੋਰ ਬਥੇਰੇ, ਕੋਈ ਤੰਤਰ ਕੋਈ ਮੰਤਰ, ਕੋਈ ਕਿਸੇ ਨੂੰ ਸਿਵਰੀ ਜਾਂਦਾ ਕੋਈ ਕਿਸੇ ਨੂੰ ਸਿਵਰੀ ਜਾਂਦਾ ਹੈ, ਇਹੋ ਜਿਹੇ ਚਲੀਸੇ ਸਿਲੇ ਕੱਢੀ ਜਾਂਦੇ ਹਨ।
ਕੇਤਿਕ ਮਤ ਗਿਨੀਏ ਜਗ ਪਪਏ,
ਭਾਈ ਸਹਿ ਭਾਈ ਰਾਮ ਕੌਰ ਜੀ ਸਿੰਘਾਂ ਨੂੰ ਸੰਬੋਧਨ ਕਰਕੇ ਕਹਿੰਦੇ ਵੀ ਕਿੰਨੇ ਕ ਜਿਹੜੇ ਮਤ ਹੋਏ ਹਨ ਉਹ ਇੱਥੇ ਗਿਣ ਕੇ ਤੁਹਾਨੂੰ ਦੱਸੀਏ।
ਤਨਕ ਸਿੱਧ ਲਹਿ ਪੰਥ ਚੱਲੇ,
ਬੜਾ ਮੋਟਾ ਵੀ ਜਿਹਨੇ ਸਿੱਧੀ ਸ਼ਕਤੀ ਲੈ ਲਈ ਉਹਨੇ ਆਪਣੇ ਪੰਥ ਚਲਾ ਲਏ, ਆਪਣਾ ਵੱਖਰਾ ਹੀ ਪੰਥ ਚਲਾ ਲਏ।
ਪਰਮੇਸ਼ਰ ਕੋਨ ਹੈ ਪਹਿਚਾਨਾ,
ਕਿਸ ਕੋਈ ਵੀ ਇਹਨਾਂ ਪੰਥਾਂ ਵਿੱਚੋਂ ਪਰਮੇਸ਼ਰ ਨੂੰ ਨਹੀਂ ਜਾਣਦਾ ਪਛਾਣਦਾ ਵੀ ਉਹ ਮਹਾਨ ਹੈ।
ਅਪਰ ਵਿਦਨ ਉਪਦੇਸ਼ ਬਖਾਨਾ,
ਹੋਰ ਤਰ੍ਹਾਂ ਦਾ ਜਿਹੜਾ ਉਪਦੇਸ਼ ਹੈ ਆਪਣੇ ਚਰਨਾਂ ਨਾਲ ਲਾਉਣ ਦਾ, ਆਪਣਾ ਧਿਆਨ ਧਰਾਉਣ ਦਾ, ਜਿਵੇਂ ਮਸੰਦ ਕਹਿੰਦੇ ਸੀ ਮੇਰੋ ਹੀ ਧਿਆਨ ਧਰੋ ਨਿਸਵਾਸਰ ਔਰ ਕਪੂਲ ਕਨਾਨਾ ਨੀਜੈ, ਜੋ ਕੁਛ ਮਾਲ ਤਵਾਲਾ ਮੈਂ ਅਬ ਹੀ ਉਠਪੁਟ ਮਾਰੀ ਕੀ ਕੀਜੈ। ਵੀ ਸਾਡਾ ਜਿਹੋ ਜਿਹਾ ਸਰੀਰ ਹੈ ਨਾ ਇਹਦਾ ਧਿਆਨ ਧਰਿਆ ਕਰੋ, ਤੇ ਜੋ ਤੁਹਾਡੇ ਘਰ ਦੇ ਕੋਈ ਮਾਲ ਹੈ ਮਾਲ ਪਦਾਰਥ ਹੈਗਾ ਉਹ ਉੱਠ ਕੇ ਸਾਡੇ ਹੁਣੇ ਭੇਟਾ ਕਰ ਦਿਓ। ਇਸ ਤਰ੍ਹਾਂ ਕਹਿੰਦੇ ਭੁੱਲ ਕੇ ਹੋਰ ਕਿਸੇ ਦਾ ਨਾਮ ਨਹੀਂ ਲੈਣਾ, ਜਿਹੜਾ ਅਸੀਂ ਦੱਸਦੇ ਨਾ ਉਹ ਜਪਣਾ ਹੈ। ਕੋਈ ਕਹਿੰਦੇ ਸੀ ਕਿਰਪਾ ਖੜੀਓ ਮੰਤਰ ਦ੍ਰਿੜੀਓ ਹਰੀ ਹਰੀ ਧੂਮ ਨਕੰਦਨੋ ਅਸਨੀ ਕੁਮਾਰ ਪਾਲਨ ਜਹੀ ਧਰਮ ਸਨਾਤਨ, ਜਾਂ ਖੁਰਪਾ ਫੜ ਲਾ ਵਧੀਆ ਰੰਬਾ ਲਹਿ ਲੈ ਤੇ ਹਰਾ ਹਰਾ ਇਹਦੇ ਨਾਲ ਘਾਹ ਖੋਤਿਆ ਕਰ ਤੇ ਘੋੜਿਆਂ ਨੂੰ ਪਾਲਿਆ ਕਰ। ਕਹਿੰਦੇ ਬਸ ਇਹੀ ਕਹਿੰਦੇ ਪੁਰਾਤਨ ਤੋਂ ਪੁਰਾਤਨ ਧਰਮ ਹੈ ਘੋੜਿਆਂ ਦੀ ਸੇਵਾ ਕਰਨੀ, ਬਸ ਇਹਦੇ ਵਿੱਚ ਸਭ ਕੁਛ ਆ ਜਾਂਦਾ ਹੈ। ਇਹ ਮੰਤਰ ਪੱਕਾ ਦ੍ਰਿੜ ਕਰ ਲਾ ਵੀ ਦਿਨੇ ਰਾਤ ਤੂੰ ਰੰਬਾ ਨੀ ਹੱਥ ਪਿੱਛੋਂ ਛੱਡਣਾ ਹੋਏ ਸੌ ਜਾਏ ਬੋਲੇ ਰੰਬਾ ਨੀ ਛੱਡਣਾ ਹੈ। ਇਹ ਮੰਤਰ ਹੈ ਕਿਹੜੇ ਤਿੰਨ ਦੇ ਤਾਂ ਪੱਕਾ ਕਰ ਲੈ ਮੰਤਰ ਦ੍ਰਿੜੇ ਨੂੰ ਕਿਰਪਾ ਖੜੀਆਂ ਖੜੀ ਇਧਰ ਮਾਝੇ ਵਿੱਚ ਖੜਨ ਦਾ ਫੜਨ ਦਾ ਲੈ ਜਾਣ ਦਾ ਵੀ ਕਿਰਪਾ ਨੂੰ ਹਮੇਸ਼ਾ ਆਪਣਾ ਖੜਕੇ ਰੱਖਿਆ ਕੋਲ ਲੈ ਕੇ ਰੱਖਿਆ ਕਰ ਤੇ ਇਹ ਤੈਨੂੰ ਮੰਕਰ ਦੇ ਤਾ ਪੱਕਾ ਦ੍ਰਿੜ ਕਰ ਲੈ ਵੀ ਰੰਬਾ ਨੇ ਸਾਰੀ ਜ਼ਿੰਦਗੀ ਹੱਥ ਵਿੱਚੋਂ ਛੱਡਣਾ, ਜਿੱਧਰ ਜਾਏ ਰੰਬਾ ਨਾਲ ਜਾਣਾ ਹੈ। ਫਿਰ ਉਹਦੇ ਨਾਲ ਹਰਾ ਹਰਾ ਘਾਹ ਹਰੀ ਹਰੀ ਦੂਮ ਨਿਕੰਦਨ, ਹਰਾ ਹਰਾ ਜਿਹੜਾ ਘਾਹ ਉਹ ਤੂੰ ਕੱਟਣਾ ਹੈ ਵੱਢਣਾ ਖੋਤਣਾ ਹੈ। ਘਾਹ ਖੋਤੇ ਅਸਨੀ ਕੁਮਾਰ ਪਾਲਣ ਘੋੜਿਆਂ ਦੀ ਕਦੇ ਪਾਲਣਾ ਤੇ ਨਹੀਂ ਕਰਨੀ ਘੋੜਿਆਂ ਨੂੰ ਘਾਹ ਪਾਉਣੇ, ਜਿਵੇਂ ਅਨੰਗ ਸਿੰਘ ਕਹਿੰਦੇ ਆ ਨਾ ਵੀ ਗੁਰੂ ਕੇ ਘੋੜੇ ਦੀ ਸੇਵਾ ਹੈ। ਜਿਹੜੀ ਗੁਰੂ ਕੇ ਘੋੜੇ ਦੀ ਸੇਵਾ ਕਰ ਲਏਗਾ ਗੁਰੂ ਕਲਗੀ ਧਰਜੀ ਤੇਰੇ ਤੇ ਖੁਸ਼ ਹੋ ਜਾਣਗੇ, ਬਸ ਸਭ ਕੁਛ ਵਿੱਚ ਆ ਜਾਊਗਾ। ਸੁੱਖਾ ਜਿਹਾ ਪਿਆ ਕੇ ਬਸ ਲਾਸ਼ ਦੇ ਘੋੜਾ ਖੋਤਣ ਬਾਰਾ ਕਿਤੇ ਕਰਕੇ ਖਰਕਰਾ ਕਰੀ ਜਾਂਦਾ, ਕਿਤੇ ਉਹਨੂੰ ਪਿਆਜੀ ਜਾਂਦਾ, ਕਿਤੇ ਨਵਾਈ ਜਾਂਦਾ, ਉਧਰੇ ਲੱਗਿਆ ਰਹਿੰਦਾ ਹੈ। ਇਸ ਤਰ੍ਹਾਂ ਜਾਣੀ ਜੇ ਕੋਈ ਕਹੋ ਵਾਹਿਗੁਰੂ ਵਾਹਿਗੁਰੂ ਸਿਮਰ, ਫਿਰ ਕਹਿੰਦੇ ਤੈਨੂੰ ਆ ਫਰਲਾ ਦੇ ਤਾ ਤੇਰਾ ਤਾਂ ਨਾਮ ਸਫਰਲਾ ਹੀ ਸਿਮਰਦਾ, ਨਹੀਂ ਨਾਮ ਜਪਦਾ ਤੈਨੂੰ ਕੋਈ ਜਪਣ ਨਹੀਂ ਦੋ, ਜਿਹੜਾ ਹਿਲਦਾ ਨਾ ਕਹਿੰਦੇ ਬਸ ਇਹ ਨਾਮ ਜਪਦਾ। ਇਸ ਕਰਕੇ ਬਾਕੀ ਤਾਂ 84 ਹੈ ਤੂੰ ਬਸ 84 ਤੋਂ ਬਾਹਰ ਹੈ। ਇਸ ਤਰ੍ਹਾਂ ਵੀ ਵਿੱਚ ਇਹੋ ਜਿਹਾ ਲਾਣਾ ਵੀ ਹੋ ਗਿਆ ਵਿੱਚ ਸਿੰਘ ਤਿਆਰ ਪ੍ਰਤਿਆਰ, ਕਹਿੰਦੇ ਉਹ ਸਤਨਾਮ ਦਾ ਉਪਦੇਸ਼ ਕੋਈ ਕਿਸੇ ਨੂੰ ਕਹਿੰਦਾ ਸੀ ਆਪਣੇ ਨਾਮ ਜਪਾਉਂਦੇ ਸਨ, ਕਿਉਂਕਿ ਸਾਧੂ ਨੂੰ ਥੋੜੀ ਜਿਹੀ ਕੋਈ ਰਿਧੀ ਸਿੱਧੀ ਜੀ ਮਰ ਗਈ, ਲੋਕ ਮਰ ਮਗਰ ਲੱਗ ਪਏ ਤੇ ਉਹ ਸੋਹੋਂ ਸੋਹੋਂ ਦਾ ਜਾਪ ਕਰਾਉਣ ਲੱਗ ਪਿਆ ਸੀ। ਰਾਜਾ ਕੋਈ ਸੇਵਕ ਬਣ ਗਿਆ ਤੇ ਉਹਨੇ ਵੀ ਮੰਤਰ ਲੈ ਲਿਆ। ਫਿਰ ਇੱਕ ਦਿਨ ਕਿਤੇ ਰਾਜੇ ਨੇ ਅਰਸ ਪੁੱਛ ਲਏ, ਅਨਪੜ੍ਹ ਲੋਕ ਕੀ ਆਉਂਦੇ ਸੀਗੇ। ਉਹ ਕਹਿੰਦਾ ਜੀ ਅਰਸ ਤਾਂ ਬਹੁਤ ਗੁੱਝੇ ਇਹਦੇ, ਪਰ ਮੈਂ ਤੁਹਾਨੂੰ ਜਿਹੜਾ ਬ੍ਰਹਮ ਗਿਆਨੀ ਤੱਤ ਵਿੱਚ ਹੈ ਨਾ, ਅਨੁਭਵੀ ਪੁਰਸ਼ ਹੈ, ਉਹਨਾਂ ਦਾ ਅਰਥ ਸੁਣਾਉਂਦਾ ਹਾਂ। ਵਿਦਵਾਨਾਂ ਨੂੰ ਨਹੀਂ ਕਹਿੰਦਾ ਕੀ ਹੈ ਵੀ ਇੱਕ ਬੁੱਢੀ ਮਾਈ ਚਰਖਾ ਲੈ ਕੇ ਤੇ ਲਾਲ ਰੰਗ ਦਾ ਕੱਪੜਾ ਫੁਲਕਾਰੀ ਉੱਪਰ ਲੈ ਕੇ ਪਹਾੜ ਦੇ ਉੱਪਰ ਬੈਠੀ ਚਰਖਾ ਕੱਤਦੀ ਹੈ। ਇਹ ਕਹਿੰਦੇ ਸੋਹੂ ਦਾ ਅਰਸ ਹੈ, ਇਹ ਬਸ ਨੀ ਤੂੰ ਕਿਸੇ ਨੂੰ ਦੱਸਣਾ ਹੈ। ਸੋਹੂ ਸੋਹੂ ਜਪਣਾ ਵੀ ਮੈਂ ਬ੍ਰਹਮ ਹਾਂ ਅਹੂ, ਇਹਦੇ ਅਨੁਭਵੀ ਅਰਸ। ਰਾਜੇ ਨੇ ਦ੍ਰਿੜ ਕਰ ਲਏ, ਮੰਤਰ ਲੈ ਲਿਆ, ਉਹੀ ਸੋਹੂ ਸੋਹੂ ਜਪਦਾ ਹੈ। ਕਿੱਥੇ ਰੱਬ ਦੀ ਨੇਤ, ਅਨਪੜ੍ਹ ਬਾਬਾ ਮਰ ਗਿਆ, ਫਿਰ ਉਹ ਰਾਜਾ ਲੱਭੇ ਵੀ ਉਹ ਜਾ ਕੋਈ ਲੱਭੀਏ, ਫਿਰ ਉਹ ਰੇਗ ਤੋਂ ਵਿਦਵਾਨ ਤੋਂ ਅਰਥ ਪੁੱਛੇ। ਹੁਣ ਜਿਹੜਾ ਪੜ੍ਹਿਆ ਵਿਦਵਾਨ ਹੈ ਉਹ ਸੰਧੀ ਕੱਢ ਕੇ ਪਰ ਛੇਦ ਕਰਕੇ ਅਰਥ ਕਰਕੇ ਰਾਜਨ ਸੋ ਅਹੂ ਸੋ, ਉਹ ਜਿਹੜਾ ਤਤਪਦ ਦਾ ਲੱਖ ਅਰਥ ਸ਼ੁੱਧ ਬ੍ਰਹਮ ਹੈ, ਉਹ ਅਹੂ ਕੀ ਮੈਂ, ਉਹ ਮੇਰਾ ਆਤਮਾ ਮੇਰਾ ਆਪਣਾ ਆਪਾ ਹੈ, ਫਿਰ ਇਹ ਨਹੀਂ ਉਹ ਜਿਹਾ ਹੈਗਾ, ਇਹਨੂੰ ਅਰਥ ਹੀ ਨਹੀਂ ਆਉਂਦੇ। ਕਹਿੰਦੇ ਵੀ ਅਨੁਭਵੀ ਅਰਥ ਕਰਕੇ ਦੱਸ, ਉਹ ਕਹਿੰਦੇ ਇਹੀ ਹੈ ਵਿਧਾਂਤ ਅਨੁਸਾਰ ਵਿਦਵਾਨਾਂ ਨੇ ਪਰ ਛੇਦ ਕਰਕੇ ਸੁੰਧੀਆਂ ਕੱਢ ਕੇ ਕੀਤੇ। ਕਹਿੰਦਾ ਨਹੀਂ ਇਹ ਨਹੀਂ, ਤੇ ਜਿਹੜਾ ਉਹ ਇਹ ਜੇ ਅਰਥ ਕਰਦਾ ਫੜ ਕੇ ਅੰਦਰ ਸਿੱਟ ਦਿੰਦਾ। ਜੇ ਸਿੱਟਦੇ ਵਿਚਾਰੇ ਵਿਦਵਾਨ, ਕਿਸੇ ਸਾਧਨ ਨੂੰ ਪਤਾ ਚੱਲਿਆ ਵੀ ਰਾਜਾ ਇਹ ਵਿਦਵਾਨਾਂ ਨੂੰ ਅੰਦਰ ਧੱਕੀ ਜਾਂਦਾ ਹੈ, ਤੇ ਉਹਨਾਂ ਨੇ ਛਿਡਾਉਣ ਵਾਸਤੇ ਫਿਰ ਕਿਸੇ ਮਾਤਾ ਦੇ ਘਰੇ ਆ ਨਿਵਾਸ ਕੀਤਾ। ਤੇ ਮਾਤਾ ਤੋਂ ਪੁੱਛ ਪੜਤਾਲ ਕਰ ਲਈ ਵੀ ਇੱਥੇ ਸਾਧੂ ਹੁੰਦੇ ਸੀ, ਉਹ ਕਹਿੰਦੇ ਮਹਾਰਾਜ ਉਹਨਾਂ ਵਰਗਾ ਤਾਂ ਹੋਣਾ ਹੀ ਮੁਸ਼ਕਲ ਹੈ, ਬਹੁਤ ਮਾਨ ਸੀ, ਰਾਜਾ ਵੀ ਉਹਨਾਂ ਦਾ ਸੇਵਕ ਸੀ। ਆ ਦੇਖ ਲੋ ਕਿੰਨੇ ਵਿਦਵਾਨ ਰਾਜੇ ਨੇ ਇਕੱਠੇ ਕੀਤੇ, ਉਹਨਾਂ ਤੋਂ ਜਿਹੜਾ ਸੰਤਾਂ ਨੇ ਮੰਤਰ ਦੇ ਕੇ ਅਰਥ ਦੱਸਿਆ ਨੀ, ਇਹਨਾਂ ਨੂੰ ਆਉਂਦਾ ਹੀ ਨਹੀਂ ਹੈ। ਇਸ ਕਰਕੇ ਵੀ ਇਹ ਜਿਹੜਾ ਅਰਥ ਗਲਤ ਕਰਦੇ ਰਾਜੇ ਨੇ ਵੀ ਹੋਰ ਨਾ ਕਿਸੇ ਨੂੰ ਗਲਤ ਅਰਥ ਦੱਸਣ, ਇਹ ਤੇ ਫੜ ਕੇ ਅੰਦਰ ਸਿੱਟੇ ਹੋਏ ਹੈ। ਤਦ ਕਹਿੰਦਾ ਮਾਤਾ ਜੀ ਫਿਰ ਮੈਨੂੰ ਤੁਸੀਂ ਦੱਸੋ ਵੀ ਉਹ ਤੁਹਾਨੂੰ ਕੀ ਉਹਨਾਂ ਨੇ ਮੰਤਰ ਦਿੱਤਾ ਸੀ, ਕੀ ਅਰਥ ਦੱਸਿਆ ਸੀ। ਕਹਿੰਦੇ ਮੈਂ ਨਹੀਂ ਦੱਸਣਾ। ਜਿਵੇਂ ਅਭਿਆਸਾਂ ਵਾਲੇ ਵੀ ਕਹਿੰਦੇ ਨਾ ਵੀ ਜਿਹੜਾ ਮੰਤਰ ਦਿੱਤਾ ਤੂੰ ਨਹੀਂ ਅੱਗੇ ਦੱਸਣਾ ਹੈ, ਜੇ ਦੱਸਦਾ ਫਿਰ ਕੀ ਫਿਰ ਤੂੰ ਕੋੜੀ ਹੋ ਜਾਊਂਗਾ, ਵੀ ਤੂੰ ਇੰਨਿਆਂ ਨੂੰ ਦੱਸਦਾ ਤੂੰ ਤਾਂ ਕੋੜੀ ਹੋਇਆ ਨਹੀਂ, ਇਹ ਤਾਂ ਤੂੰ ਜ਼ਿਆਦਾ ਹੋਣਾ ਚਾਹੀਦਾ ਹੈ। ਕਿਉਂਕਿ ਜੇ ਉਹ ਦੱਸੇਗਾ ਤਾਂ ਤੂੰ ਉਹ ਤਾਂ ਹੋ ਕੋੜੀ ਵੀ ਤੂੰ ਵੀ ਦੱਸਦਾ ਹੀ ਹੈ ਕਿਸੇ ਨੂੰ, ਮੈਨੂੰ ਸਵਾਲ ਕਰਦੇ। ਉਹ ਕਿਸੇ ਮਾਈ ਨੇ ਐਸਾ ਕਰਤਾ ਸੀ ਸਵਾਲ, ਫਿਰ ਉਹਨੂੰ ਕੋਈ ਜਵਾਬ ਨਹੀਂ ਆਇਆ ਸੀ। ਇਸ ਤਰ੍ਹਾਂ ਕਹਿੰਦੇ ਉਹ ਫਿਰ ਜਦੋਂ ਸਾਧੂ ਕਹਿਣ ਲੱਗਿਆ ਵੀ ਮਾਤਾ ਜੀ ਹੁਣ ਸਾਧੂ ਤਾਂ ਹੈ ਨਹੀਂ ਹੈ, ਹੁਣ ਤਾਂ ਤੁਸੀਂ ਉਹਨਾਂ ਨੇ ਸੇਵਕਾ ਨਹੀਂ ਦੱਸਣਾ, ਚਲੋ ਕੋਈ ਗ੍ਰਸਤੀ ਗ੍ਰਸਤੀ ਹੋਵੇ ਉਹਨੂੰ ਤੂੰ ਨਾ ਦੱਸੇ, ਮੈਂ ਤਾਂ ਹੁਣ ਬਰਕਤਾਂ ਮੇਰਾ ਜਨਮ ਸਫਲ ਹੋ ਜਾਊਗਾ, ਤੂੰ ਮੈਨੂੰ ਮੰਤਰ ਦੇ ਦੇ। ਬਹੁਤਾ ਕਹਿਣ ਤੋਂ ਫਿਰ ਮਾਈ ਨੇ ਦੱਸਤਾ, ਕਹਿੰਦੇ ਗਾਹ ਨਾ ਦੱਸੀ ਸਭ ਤੋਂ, ਇਹ ਜਪਾਉਂਦੇ ਸੀ ਸੋਹੂ ਸੋਹੂ ਦਾ ਉਹਨਾਂ ਨੇ ਮੰਤਰ ਜਪਾਇਆ ਸੀ। ਕਹਿੰਦੇ ਮਾਤਾ ਜੀ ਫਿਰ ਇਹ ਅਰਥ, ਕਹਿੰਦੇ ਅਰਥ ਨਹੀਂ ਦੱਸਣੇ। ਕਹਿੰਦੇ ਨਹੀਂ ਮਾਤਾ ਜੀ ਜ਼ਰੂਰ ਕਿਰਪਾ ਕਰੋ। ਫਿਰ ਜਦੋਂ ਬਹੁਤਾ ਕਿਹਾ ਉਹਨੇ ਦੱਸਤਾ, ਕਹਿੰਦੇ ਵੀ ਅਰਥ ਅਨੁਭਵੀ ਕਰਦੇ ਹੁੰਦੇ ਸੀ। ਇੱਕ ਬੁੱਢੀ ਮਾਈ ਚਰਖਾ ਲੈ ਕੇ ਲਾਲ ਰੰਗ ਦੀ ਫੁਲਕਾਰੀ ਉੱਪਰ ਲੈ ਕੇ ਪਹਾੜ ਤੇ ਬੈਠ ਕੇ ਛੋਲੇ ਚੱਪਦੀ ਹੈ, ਇਹ ਸੋਹੂ ਦਾ ਅਰਥ ਹੈ। ਅਨਪੜ੍ਹ ਬਾਬੇ ਨੇ ਬੁੱਢੇ ਦਾ ਸੇ ਪਾਇਆ। ਫਿਰ ਚਲੇ ਗਏ ਬਾਹਰ ਬੈਠ ਕੇ, ਰਾਜੇ ਨੂੰ ਪਤਾ ਲੱਗਿਆ ਵੀ ਕੋਈ ਮਹਾਂਪੁਰਖ ਆਏ, ਉਹ ਸੁਣ ਕੇ ਆਇਆ ਹਜ਼ੂਰੀ ਵਿੱਚ। ਸਤਿਕਾਰ ਨਾਲ ਘਰੇ ਲੈ ਗਿਆ ਹੈ, ਸੇਵਾ ਕੀਤੀ। ਫਿਰ ਉਸ ਵੇਲੇ ਪ੍ਰੀਖਿਆ ਲਈ ਵੀ ਜਿਹੜਾ ਸਾਧੂ ਸੰਤ ਸੀ ਉਹਦੇ ਵਰਗੇ ਹੀ ਇਹ ਪੂਰੇ ਹੀ ਹੈ। ਜੇ ਤਾਂ ਅਨੁਭਵੀ ਅਰਥ ਕਰਦੇ ਫਿਰ ਤਾਂ ਉਹਨਾਂ ਵਰਗੇ ਹੈ, ਨਹੀਂ ਤਾਂ ਫਿਰ ਆ ਜਿਹੜੇ ਅੰਦਰ ਤਾੜੇ ਉਹਨਾਂ ਵਰਗੇ ਹੈ। ਉਸ ਵੇਲੇ ਫਿਰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਸੋਫੀ ਦੇ ਅਰਥ ਦੱਸੋ। ਹੁਣ ਮਾਤਾ ਤੋਂ ਸਿੱਖ ਕੇ ਗਏ ਸੀ, ਜਿਹੜੇ ਗਲਤ ਅਰਥ ਅਨਪੜ੍ਹ ਦੇ ਸਿਖਾਏ ਸੀ। ਉਸ ਵੇਲੇ ਫਿਰ ਉਹ ਕਹਿਣ ਲੱਗੇ, ਰਾਜਨ ਅਰਥ ਤਾਂ ਇਹਦੇ ਬਹੁਤ ਨੇ ਪਰ ਕੁਝ ਅਨੁਭਵੀ ਅਰਥ ਵੀ ਹਨ, ਉਹ ਬ੍ਰਹਮ ਬੇਤੇ ਤੱਤ ਬੇਤੇ ਹੀ ਕਰਦੇ ਆ, ਹਰੇਕ ਨੂੰ ਨਹੀਂ ਆਉਂਦੇ। ਕਹਿੰਦਾ ਹਾਂ ਜੀ, ਇਸੇ ਕਰਕੇ ਤਾਂ ਤੁਹਾਤੋਂ ਪੁੱਛਦਾ ਹਾਂ ਵੀ ਉਹ ਅਨੁਭਵੀ ਅਰਥ ਹੀ ਸੁਣਾਓ, ਦੂਜਿਆਂ ਦਾ ਕੀ ਸੁਣਨਾ, ਦੂਜੇ ਦਾ ਬਥੇਰਾ ਦੱਸੀ ਜਾਂਦੇ ਆ, ਉਹ ਠਿੱਸਦੇ ਜੇ ਹੋਰ ਹੀ ਕੁਝ ਕਹਿੰਦੇ ਆ। ਸੋ ਅਹੰ ਉਹ ਜਿਹੜਾ ਤੱਤ ਪਤ ਦਾ ਲੱਖ ਅਰਥ ਹੈ, ਉਹ ਕੀ ਹੈ, ਸ਼ੁੱਧ ਬ੍ਰਹਮ ਹੈ। ਅਹੋ ਕੀਏ ਮੈਂ, ਉਹ ਮੇਰਾ ਆਪਣਾ ਆਪਾ ਹੈ, ਆਤਮਾ ਹੈ, ਉਹ ਮੈਂ ਹਾਂ, ਮੇਰਾ ਆਪਣਾ ਆਪਾ ਉਹ ਬ੍ਰਹਮ ਸਰੂਪ ਹੈ, ਸ਼ੁੱਧ ਰੂਪ ਹੈ। ਇਹੋ ਜਿਹੇ ਪੁੱਠੇ ਸਿੱਧੇ ਜੇ ਅਰਥ ਕਰਦੇ ਇਹ। ਉਹ ਕਹਿੰਦੇ ਵੀ ਇਹ ਤਾਂ ਫਿਰ ਇਹ ਮਾਤਾ ਤੋਂ ਸੁਣਿਆ ਸੀ, ਉਹ ਵਿਰਾਜ ਨੂੰ ਉੱਠ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਤੁਸੀਂ ਤਾਂ ਉਹਨਾਂ ਵਰਗੇ ਹੀ ਹੋ, ਅੱਜ ਤੁਸੀਂ ਉਹ ਅਨੁਭਵੀ ਅਰਥ ਦੱਸੇ। ਇਸ ਤਰ੍ਹਾਂ ਦੇ ਜਾਣੀ ਕਲਯੁਗ ਦੇ ਸਮੇਂ ਜਦੋਂ 5000 ਹੀ ਜੇ ਬੀਤੇ, ਅਸੀਂ ਇਹੋ ਜਿਹੇ ਅਨਪੜ੍ਹ ਬਾਬੇ ਬਣੇ ਬੈਠੇ ਸੀ, ਜਿਹੜੇ ਵਾਹਿਗੁਰੂ ਨਾਮ ਨੀ ਜੁਗਦੇ, ਉਹਦੇ ਇਤਿਹਾਸ ਅਰਥ ਕਰਕੇ ਤੇ ਅਰਥ ਵੀ ਪੁੱਠੇ ਦੱਸਦੇ ਸੀ। ਇਸ ਕਰਕੇ ਕਹਿ ਰਹੇ ਹਨ ਕਵੇ ਭਾਈ ਸਾਹਿਬ ਜੀ ਵੀ ਹੋਰ ਤਰ੍ਹਾਂ ਦਾ ਉਪਦੇਸ਼ ਹੀ ਹੋਰ ਤਰ੍ਹਾਂ ਦੇ ਅਰਥ ਕਰਕੇ ਦੱਸਦੇ ਸਨ।
ਪੂਰਬ ਜੁਗਨ ਬਿਖੈ ਤਪ ਜਗਿਆ,
ਪਹਿਲੇ ਜੁਗਾਂ ਦੇ ਵਿੱਚ ਕੋਈ ਤਪ ਕਰਦਾ ਸੀ, ਕੋਈ ਜਗ ਕਰਦਾ ਸੀ, ਕੋਈ ਦਾਨ ਇਸੇ ਤਰ੍ਹਾਂ ਕੋਈ ਪੂਜਾ ਕਰਦਾ ਸੀ, ਜਿਵੇਂ ਸਰਜੁਗ ਸਤਿਤਾ ਜਗੀ ਦੁਆਪਰ ਪੂਜਾ ਚਾਰ। ਇਸ ਤਰ੍ਹਾਂ ਪਿਛਲੇ ਜਮਾਂ ਵਿੱਚ ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਪੂਜਾ ਕਰਦਾ, 16 ਪ੍ਰਕਾਰ ਦੇ
ਕਰ ਕਰ ਸਾਧਨ ਭਏ ਤਤ
ਤੱਕ। ਇਸ ਤਰ੍ਹਾਂ ਕਹਿੰਦੇ ਸਾਧਨ ਕਰਕੇ ਤੇ ਉਹ ਤਤ ਦੇ ਗਿਆਤੇ ਹੋ ਗਏ, ਯਥਾਰਥ ਦੇ ਗਿਆਤੇ ਹੋ ਗਏ, ਜੋ ਬ੍ਰਹਮ ਗਿਆਨੀ ਬਣ ਗਏ।
ਕਲ ਮਹਿ ਸਖਤ ਹੀਨ ਨਰ ਰਹੇ,
ਵੀ ਸਿੰਘੋ ਕਲਯੁਗ ਦੇ ਵਿੱਚ ਜਿੰਨੇ ਲੋਕ ਸਨ, ਜਿੰਨੇ ਪੁਰਸ਼ ਹੋ ਸ਼ਕਤੀ ਤੋਂ ਰਹਿਤ ਹੋ ਰਹੇ,
ਇਸ ਪ੍ਰਕਾਰ ਕਿਸ ਪ੍ਰਕਾਰ ਮੁਕਤੀ ਕਹੋ ਲਹੇ।
ਇਸ ਕਰਕੇ ਪਰਮੇਸ਼ਰ ਨੇ ਵੇਖਿਆ ਵੀ ਕਿਸ ਤਰ੍ਹਾਂ ਇਹ ਮੁਕਤੀ ਨੂੰ ਹੁਣ ਲੈਣਗੇ।
ਕਰਤਾ ਪੁਰਖ ਵਿਚਾਰਨ ਕੀ,
ਜੋ ਕਰਤਾ ਪੁਰਖ ਹੈ ਨਾ, ਸਾਰੀ ਸ੍ਰਿਸ਼ਟੀ ਦਾ ਵਿਆਪਿਆ, ਉਹਨੇ ਵਿਚਾਰ ਕੀਤਾ,
ਜਾਣੇ ਕਲ ਮਹਿ ਜੀਵ ਜੇ ਦੀਨ।
ਕਰਤਾ ਪੁਰਖ ਨੇ ਜਾਣਿਆ ਵੀ ਕਲਯੁਗ ਦੇ ਪ੍ਰਭਾਵ ਕਰਕੇ ਜਿੰਨੇ ਜੀਵ ਹੈ ਬੜੇ ਦੁਖੀ ਹੈ।
ਸਤ ਨਾਮ ਸਿਮਰਹਿ ਸੁਖ ਹੋਏ,
ਵਾਹਿਗੁਰੂ ਨੇ ਵਿਚਾਰਿਆ ਵੀ ਜੇ ਜੀਵ ਦੁਖੀ ਸਤ ਨਾਮ ਸਿਮਰਨਗੇ ਤੇ ਫਿਰ ਇਹਨਾਂ ਨੂੰ ਸੁਖ ਹੋਵੇਗਾ।
ਇਸ ਬਿਨ ਆਨ ਉਪਾਏ ਨਾ ਕੋਈ,
ਇਸ ਤੋਂ ਬਗੈਰ ਤਾਂ ਇਹਨਾਂ ਨੂੰ ਸੁਖੀ ਹੋਣ ਦਾ ਕੋਈ ਉਪਰਾਲਾ ਹੀਲਾ ਹੈ ਹੀ ਨਹੀਂ, ਇਹ ਯਤਨ ਹੀ ਨਹੀਂ।
ਆਪ ਜਾਏ ਕਰ ਸੁਮਤ ਬਿਤਾਵਾ,
ਵਾਹਿਗੁਰੂ ਨੇ ਸੋਚਿਆ ਵਿਚਾਰਿਆ ਵੀ ਆਪ ਮੈਂ ਹੁਣ ਜਾ ਕੇ ਨਾ ਲੋਕਾਂ ਨੂੰ ਚੰਗੀ ਜਿਹੜੀ ਮਤ ਹੈ ਉਹ ਦੱਸਾਂ ਦੇਵਾਂ।
ਪਰੇ ਕੁਮਗ ਤੇ ਸੁਮਗ ਚਲਾਵਾਂ,
ਪਰ ਸਾਦਾ ਮਗਰ ਲੱਗ ਕੇ ਜਿਹੜੇ ਖੋਟੇ ਰਸਤੇ ਪਏ ਇਹਨਾਂ ਨੂੰ ਚੰਗੇ ਰਸਤੇ ਭਾਉ ਭਗਤੀ ਦੇ ਚਲਾਵਾਂ।
ਮੋਹ ਬਿਨ ਸਾਰਾ ਕਾਰ ਇਹੋ ਨਾਹੀ,
ਕਿਉਂਕਿ ਜਿਹੜਾ ਮੈਂ ਭੇਜਦਾ ਉਹੀ ਉੱਥੇ ਰੱਬ ਬਣ ਕੇ ਬਹਿ ਜਾਂਦਾ ਹੈ। ਜਿਵੇਂ ਗੁਰੂ ਕਲਗੀਧਰ ਜੀ ਨੇ ਬਹੁਤ ਵਿਚਿੱਤਰ ਨਾਟਕ ਵਿੱਚ ਖੋਲ ਖੋਲ ਕੇ ਲਿਖਿਆ ਹੈ, ਫਲਾਨੇ ਨੂੰ ਭੇਜਿਆ ਸਾਖੀ ਫੈਸਲਾ ਕੀਤੇ, ਇਸੇ ਤਰ੍ਹਾਂ ਮੁਹੰਮਦ ਸਾਹਿਬ ਨੂੰ ਬੁਲਾਇਆ, ਉਹ ਸਾਰੇ ਦੱਸੇ ਖੋਲ ਖੋਲ ਕੇ। ਇੱਥੋਂ ਜਾਏ ਬਿਨਾਂ ਤਾਂ ਇਹ ਕੰਮ ਨਹੀਂ ਸਰਨਾ ਪੂਰਾ ਨਹੀਂ ਹੋਣਾ ਹੈ।
ਜਾਂ ਤੇ ਨਰ ਤਨ ਧਰ ਜਗ ਮਾਹੀ,
ਇਸ ਕਰਕੇ ਜਿਵੇਂ ਮਨੁੱਖ ਹੁੰਦੇ ਹੋਏ ਜਾਂ ਸਰੀਰ ਧਾਰ ਕੇ ਸੰਸਾਰ ਦੇ ਵਿੱਚ ਮੈਂ ਜਾਵਾਂ।
ਘਰ ਕਾਲੂ ਕੇ ਜਨਮੇ ਆਈ,
ਭਾਈ ਰਾਮ ਕੌਰ ਜੀ ਕਹਿੰਦੇ ਸਿੰਧੋਂ ਵਾਹਿਗੁਰੂ ਜੀ ਵਿਚਾਰ ਕਰਕੇ ਫਿਰ ਜਿਹੜਾ ਬਾਬਾ ਕਾਲੂ ਹੈ ਉਹਦੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਅਵਤਾਰ ਧਾਰਨ ਕਰ ਲਿਆ ਵਾਹਿਗੁਰੂ ਜੀ।
ਜਨਨੀ ਤ੍ਰਿਪਤਾ ਪਿਖ ਹਰ ਖਾਈ,
ਇਸ ਤਰ੍ਹਾਂ ਜਿਹੜੀ ਮਾਤਾ ਤ੍ਰਿਪਤਾ ਸੀ ਉਹ ਪੈਦਾ ਹੋਇਆ ਅਵਤਾਰ ਹੋਇਆ ਵੇਖ ਕੇ ਖੁਸ਼ ਹੋ ਗਈ।
ਅਲਪ ਬੈਸ ਮਹਿ ਸੁੰਦਰ ਬੇਸ,
ਵਾਹਿਗੁਰੂ ਦਾ ਕਹਿੰਦੇ ਛੋਟੇ ਅਮਰ ਵਿੱਚ ਹੀ ਸੋਹਣਾ ਲੋਭ ਹੈ ਸੀ।
ਜਹ ਕਹਿ ਦੇਤ ਭਏ ਉਪਦੇਸ਼,
ਛੋਟੇ ਅਵਸਥਾ ਵਿੱਚ ਸੀ ਜਿੱਥੇ ਕਿੱਥੇ ਗਏ ਉੱਥੇ ਉਪਦੇਸ਼ ਦਿੱਤਾ ਵਾਹਿਗੁਰੂ ਨੇ ਗੋਪਾਲ ਪਾਂਧੇ ਨੂੰ ਵੀ, ਹਰਦਿਆਲ ਪੰਡਿਤ ਨੂੰ ਵੀ, ਇਸੇ ਤਰ੍ਹਾਂ ਫਾਰਸੀ ਵਾਲੇ ਨੂੰ ਵੀ, ਮੌਲਵੀ ਨੂੰ ਵੀ।
ਸਤ ਨਾਮ ਕੋ ਸਿਮਰਨ ਕਰਨਾ,
ਜਿੱਥੇ ਕਿੱਥੇ ਗਏ ਵਾਹਿਗੁਰੂ ਨੇ ਗੁਰੂ ਨਾਨਕ ਸੂਰ ਦੇ ਵਿੱਚ ਉਪਦੇਸ਼ ਦਿੱਤਾ ਵੀ ਭਾਈ ਸੱਚੇ ਨਾਮ ਦਾ ਤੁਸੀਂ ਸਿਮਰਨ ਕਰਨਾ ਹੈ।
ਸਨੈ ਸਨੈ ਤਨ ਅਹੰ ਬਿਸਰਨੋ,
ਸਿਮਰਨ ਕਰਨਿਆ ਹਉਮੈ ਨਹੀਂ ਲਿਆਉਣੀ ਹੈ, ਹੌਲੀ ਹੌਲੀ ਜਿਹੜੀ ਸਰੀਰ ਦੀ ਹਉਮੈ ਹੰਕਾਰ ਨੂੰ ਭੁਲਾ ਦੇਣਾ, ਹਉਮੈ ਹੰਕਾਰ ਨੂੰ ਛੱਡ ਜਾਣਾ ਹੈ, ਨਿਮਰਤਾ ਗਰੀਬੀ ਵਿੱਚ ਆਉਣਾ ਹੈ।
ਭਾਣਾ ਪਰਮੇਸ਼ਰ ਕਹੁ ਜੈਸੇ,
ਬਾਕੀ ਵੀ ਜਿਵੇਂ ਵਾਹਿਗੁਰੂ ਦਾ ਭਾਣਾ ਹੁਕਮ ਹੈ ਆਗਿਆ ਹੈ,
ਹੋਏ ਹੋਏ ਪ੍ਰਸੰਨ ਅਨਸਾਰੀ ਤੈਸੇ,
ਇਸੇ ਤਰ੍ਹਾਂ ਸਾਰੀ ਹੋ ਕੇ ਤੁਸੀਂ ਪ੍ਰਸੰਨ ਰਹਿਣਾ ਹੈ। ਭਾਣਾ ਮੰਨਣ ਨਾਮ ਲਿਵ ਲਾਵਨ, ਹੋਮੈ ਤਿਆਗਨ ਪੰਥੇ ਪਾਵਨ, ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਦੇ ਵਿੱਚ ਹੋ ਕੇ ਸਭ ਨੂੰ ਉਪਦੇਸ਼ ਦਿੱਤਾ।
ਇਸ ਪ੍ਰਕਾਰ ਕੋ ਦੇ ਉਪਦੇਸ਼
ਸਿੰਘੋਂ, ਗੁਰੂ ਨਾਨਕ ਸਾਹਿਬ ਜੋ ਵਾਹਿਗੁਰੂ ਦਾ ਰੂਪ ਸੀ ਸਾਰਿਆਂ ਨੂੰ ਉਪਦੇਸ਼ ਦੇ ਕੇ,
ਅਨਕ ਨਰਨ ਤੇ ਕੇ ਕਟੇ ਕਲੇਸ਼,
ਜਿਹੜੇ ਲੋਕਾਂ ਦੇ ਝਗੜੇ ਕਲੇਸ਼ ਆ ਉਹ ਕੱਟ ਦਿੱਤੇ।
ਮੂਲੇ ਕੀ ਤਨ ਜਾ ਵੱਡ ਭਾਗਨ,
ਮੂਲ ਚੰਦ ਬਟਾਲਾ ਨਿਵਾਸ ਸੀ ਉਹਦੀ ਜਿਹੜੀ ਲੜਕੀ ਵੱਡੇ ਭਾਗਾਂ ਵਾਲੀ ਹੈ ਸੀ ਸੁਲੱਖਣੀ।
ਸ੍ਰੀ ਗੁਰ ਮਹਿਲਾ ਮਹਾ ਸੁਹਾਗਨ,
ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਬੜੇ ਜੋ ਬਹਾਰੇ ਸੁਹਾਗਵੰਤੀ ਸਨ।
ਤਿਸਕੇ ਪੁੱਤਰ ਭਏ ਜੁਗ ਧੀਰ,
ਸੁਲੱਖਣੀ ਮਹਿਲ ਤੋਂ ਅੱਗੇ ਦੋ ਪੁੱਤਰ ਕਹਿੰਦੇ ਹੋਏ ਬੜੇ ਧੀਰ ਸਾਰੀ।
ਬ੍ਰਹਮ ਗਿਆਨ ਮਹਿ ਅਚਲ ਗੰਭੀਰ,
ਦੋਵੇਂ ਪੁੱਤਰ ਬ੍ਰਹਮ ਗਿਆਨ ਦੇ ਵਿੱਚ ਅਚਲ ਤੇ ਗੰਭੀਰ ਆਸ਼ੇ ਵਾਲੇ।
ਜੇਠੋ ਭਾਵ ਸ੍ਰੀ ਚੰਦ ਉਦਾਰਾ,
ਸਿੰਘੋ ਜਿਹੜਾ ਜੇਠਾ ਪੁੱਤਰ ਵੱਡਾ ਪੁੱਤਰ ਹੋਇਆ ਉਹਦਾ ਨਾਮ ਸੀ ਸ੍ਰੀ ਚੰਦ, ਬੜਾ ਸ੍ਰੇਸ਼ਟ।
ਮਹਿ ਗ੍ਰਿਸ਼ਤ ਮਗ ਅੰਗੀਕਾਰਾ,
ਕਹਿੰਦੇ ਸਾਰੀ ਜ਼ਿੰਦਗੀ ਜਿਹੜਾ ਗ੍ਰਿਸ਼ਤਾ ਮਾਰਗ ਹੈ, ਗ੍ਰਿਸ਼ਤ ਮਾਰਗ ਹੈ ਉਹਨੂੰ ਗ੍ਰਹਿਣ ਨਹੀਂ ਕੀਤਾ, ਜਾਣੀ ਸ਼ਾਦੀ ਨੀ ਵਿਆਹ ਨੀ ਕਰਾਇਆ।
ਰਹਿ ਬ੍ਰਿਤੀ ਨਿਤ ਜੋਗ ਅਰੂੜਾ,
ਕਹਿੰਦੇ ਜਿਹੜੀ ਜੋਗ ਦੇ ਵਿੱਚ ਜਿਹੜੀ ਬਿਰਤੀ ਆ ਹਮੇਸ਼ਾ ਅਰੂੜਾ ਕਿਸ਼ਤ ਰਹਿੰਦੀ ਸੀ, ਜਾਣੀ ਅੰਤਰਮੁਖ ਬਿਰਤੀ ਕਰਦੇ ਪ੍ਰਾਣਾ ਜਾਮ ਦੁਆਰਾ।
ਇੱਕ ਰਸ ਮੈਂ ਆਸ਼ਾ ਜਿਸ ਗੂੜਾ,
ਰਸ ਜੋਗ ਬਿਰਤੀ ਵਿੱਚ ਹੀ ਅਰੂੜ ਰਹਿੰਦੇ ਟਿਕੇ ਰਹਿੰਦੇ, ਜਿਨ੍ਹਾਂ ਦਾ ਆਸਾ ਬੜਾ ਗੰਭੀਰ ਸੀ।
ਜਿਨ ਕੋ ਜਿਨ ਕੇ ਛੋਯੋ ਵਿਕਾਰ ਨਾ ਕੋਏ,
ਮਨ ਨੂੰ ਕਿਸੇ ਵਿਕਾਰ ਨੇ ਛੋ ਨਹੀਂ ਸਕਿਆ ਹੈ।
ਜਤੀ ਪੁਰਸ਼ ਭੀਸ਼ਮ ਸਮਤ ਸੋਏ,
ਸ੍ਰੀ ਚੰਦ ਜਤੀ ਪੁਰਸ਼ ਹੈ ਜਿਵੇਂ ਭੀਸ਼ਮ ਪਤਾਮਾ ਹੈ ਸੀ ਉਹਦੇ ਸਮਾਨ।
ਲਖਮੀ ਦਾਸ ਅਨੁਜ ਤਿੰਨ ਭਇਓ,
ਇਸੇ ਤਰ੍ਹਾਂ ਜਿਹੜਾ ਲਖਮੀ ਦਾਸ ਸੀ ਉਹਦਾ ਛੋਟਾ ਭਰਾ ਹੋਇਆ।
ਮਗ ਗ੍ਰਿਸ਼ਤ ਜਿਨ ਧਾਰਨ ਕੀਤਾ,
ਲਖਮੀ ਦਾਸ ਨੇ ਕਿਹੜੇ ਗ੍ਰਿਸ਼ਤਾ ਮਾਰਗ ਨੂੰ ਧਾਰਨ ਕੀਤਾ, ਜਾਣੀ ਵਿਆਹ ਕਰਵਾਇਆ।
ਗਿਆਨ ਵਿਖੇ ਜੁਗ ਭ੍ਰਾਂਤ ਸਮਾਨ,
ਕਹਿੰਦੇ ਬ੍ਰਹਮ ਗਿਆਨ ਦੇ ਵਿੱਚ ਦੋਵੇਂ ਭਰਾਵੇਂ ਇੱਕ ਸਮਾਨ ਇੱਕ ਬਰਾਬਰ ਸੀ।
ਸ੍ਰੀ ਨਾਨਕ ਕੇ ਪੁੱਤਰ ਸੁਜਾਨ,
ਗੁਰੂ ਨਾਨਕ ਸਾਹਿਬ ਜੀ ਦੇ ਸੁਗੜ ਸੁਜਾਨ ਪੁੱਤਰ ਸਨ।
ਧਰਮ ਚੰਦ ਪੋਤਰਾ ਪੁੰਨ ਭਇਓ,
ਜਿਹੜਾ ਇਹ ਲਖਮੀ ਦਾਸ ਦੇ ਘਰ ਦੇ ਵਿਚ ਧਰਮ ਚੰਦ ਹੋਇਆ, ਜੋ ਗੁਰੂ ਨਾਨਕ ਸਾਹਿਬ ਜੀ ਦਾ ਪੁੱਤਰਾ ਹੋਇਆ,
ਜਿਸ ਦੇ ਬੰਸ ਬੇਦੀਅਨ ਥਯੋ,
ਧਰਮ ਚੰਦ ਤੋਂ ਅੱਗੇ ਜਿਹੜਾ ਬੇਦੀਆਂ ਦੀ ਬੰਸ ਹੈ ਇਸਤਤ ਹੋਈ ਟਿਕੀ।
ਇੱਕ ਦਿਨ ਕਰ ਅਖੇਰ ਕਹ ਆਏ,
ਇੱਕ ਦਿਨ ਦੀ ਗੱਲ ਹੈ, ਲਖਮੀ ਚੰਦ ਦੀ ਕਦੇ ਸ਼ਿਕਾਰ ਬਿਰਤੀ ਕਰਕੇ ਆਏ ਸਨ।
ਸ਼ਸ਼ ਹੱਥ ਆਸ ਦੋਹ ਦਿਸ ਲਰਕ ਲੜਕਾਏ,
ਮਾਰ ਕੇ ਘੋੜਿਆਂ ਦੇ ਦੋਵੇਂ ਤਰਕੀ ਉਸ ਨੇ ਲੜਕਾਏ ਹੋਏ ਸੀ।
ਸ੍ਰੀ ਚੰਦ ਨੇ ਅਨਜ ਨਿਹਾਰਾ,
ਜਿਹੜਾ ਸ੍ਰੀ ਚੰਦ ਸੀ ਜਿਸ ਵੇਲੇ ਉਸਨੇ ਛੋਟੇ ਭਰਾ ਵੀ ਵੇਖਿਆ ਹੈ,
ਕਿਰਪਾ ਜੁਗਤ ਹੋਏ ਬਾਕ ਉਚਾਰਾ,
ਕਹਿੰਦੇ ਕਿਰਪਾ ਸਹਿਤ ਹੋ ਕੇ ਇਸ ਤਰ੍ਹਾਂ ਬਚਨੇ ਕਿਹਾ ਛੋਟੇ ਭਰਾ ਨੂੰ।
ਦਿਨ ਪ੍ਰਤ ਅਨਕ ਜੀਵ ਕਹੁ ਘਾਵੈ,
ਲਖਮੀ ਦਾਸ ਹਮੇਸ਼ਾ ਤੂੰ ਅਨੇਕਾਂ ਜੀਵਾਂ ਨੂੰ ਮਾਰਦਾ ਹੈ,
ਇਹ ਲੇਖਾ ਦਿਨੋ ਬਨ ਆਵੈ,
ਜਦੋਂ ਤੂੰ ਸਰੀਰ ਛੱਡਿਆ ਨਾ ਫਿਰ ਧਰਮਦਾਸ ਕੋਲ ਤੇਰਾ ਤੈਨੂੰ ਲੇਖਾ ਦੇਣਾ ਬਣੇ ਆਏਗਾ, ਲੇਖਾ ਦੇਣਾ ਪਊਗਾ।
ਕਹਿਓ ਭਰਾਤ ਕੋ ਨਹੀਂ ਸਹਾਰਾ,
ਵੱਡੇ ਭਰਾ ਦਾ ਕਿਹਾ ਹੋਇਆ, ਕਹਿੰਦੇ ਲਖਮੀ ਚੰਦ ਨੇ ਸਹਾਰਿਆ ਨਾ ਬਰਦਾਸ਼ਤ ਨਾ ਕਰ ਸਕਿਆ।
ਗਾਇਓ ਸਦਨ ਮੈਂ ਕੀਨਸ ਤਿਆਰਾ,
ਕਹਿੰਦੇ ਘਰ ਵਿਚ ਗਿਆ ਲਖਮੀ ਦਾਸ ਤੇ ਕਦੇ ਜਾਣ ਦੇ ਤਿਆਰੀ ਕਰ ਲਏ,
ਆਪਣ ਭਾਰ ਜਾ ਲੈ ਸੁਤ ਸੰਗ,
ਲਖਮੀ ਦਾਸ ਨੇ ਆਪਣੀ ਘਰ ਵਾਲੀ ਵੀ ਆਪਣਾ ਪੁੱਤਰ ਧਰਮ ਚੰਦ ਵੀ ਨਾਲ ਹੀ ਲੈ ਲਿਆ।
ਧਾਰ ਸੀਕਰਤਾ ਚੜਿਓ ਤੁਰੰਗ,
ਬੜੀ ਤੇਜੀ ਧਾਰਦਾ ਹੋਇਆ ਇਸ ਤਰ੍ਹਾਂ ਪਰਿਵਾਰ ਨੂੰ ਲੈ ਕੇ ਘੋੜੇ ਤੇ ਚੜ ਪਿਆ।
ਆਏ ਭ੍ਰਾਂਤ ਸੋ ਭਨਿਓ ਜਨਾਏ,
ਆ ਕੇ ਸ੍ਰੀ ਚੰਦ ਵੱਡੇ ਭਰਾ ਨੂੰ ਕਦੇ ਜਨਾਇਆ ਤੇ ਕਿਹਾ,
ਲੇਖਾ ਦੇਣ ਅਭੈ ਹਮ ਜਾਏ,
ਸ੍ਰੀ ਚੰਦ ਵੱਡੇ ਭਰਾ ਸੀ ਹੁਣੇ ਲੇਖਾ ਦੇਣ ਵਾਸਤੇ ਜਾਣੇ, ਤੂੰ ਕਹਿੰਦਾ ਲੇਖਾ ਦੇਣਾ ਪੂ ਮੈਂ ਹੁਣੇ ਹੀ ਜਾਣਾ ਦੇਣਾ।
ਸੁਨਤ ਸ੍ਰੀ ਚੰਦ ਹਿਰਦੈ ਵਿਚਾਰਾ,
ਸ੍ਰੀ ਚੰਦ ਨੇ ਸੁਣ ਕੇ ਵੀ ਸਿੰਘੋ ਹਿਰਦੇ ਵਿਚ ਸੋਚਿਆ ਵਿਚਾਰਾ,
ਧਰਮ ਚੰਦ ਕੋ ਪਕੜ ਉਤਾਰਾ,
ਹੁਣ ਲਖਮੀ ਦਾਸ ਨੇ ਤਾਂ ਮੁੜਨਾ ਨੀ ਏ ਤੇ ਜਾਊ ਹੁਣ ਉੱਥੇ ਉੱਪਰ, ਤੇ ਜਿਹੜਾ ਧਰਮ ਚੰਦ ਸੀ ਕਹਿੰਦੇ ਉਹ ਉਪਰੋਂ ਹੇਠਾਂ ਨੂੰ ਉਤਾਰ ਲਿਆ, ਇੱਕ ਯੋਜਨ ਕਹਿੰਦੇ ਬਾਂਹ ਵਧਾ ਲਈ ਸੀ, ਚਾਰ ਇੱਕ ਯੋਜਨ ਚਾਰ ਕੋਹਾਂ ਦਾ ਹੁੰਦਾ, ਚਾਰ ਕੋਹਾਂ ਸ਼ਕਤੀ ਨਾਲ ਬਾਂਹ ਵਧਾ ਕੇ ਤੇ ਧਰਮ ਚੰਦ ਨੂੰ ਕਹਿੰਦੇ ਇਸ ਤਰ੍ਹਾਂ ਹੇਠਾਂ ਲਾ ਲਿਆ ਸੀ।
ਹਮ ਕੋ ਨਹਿ ਗ੍ਰਿਸ਼ਤ ਕੋ ਕਰਹੀ,
ਕਿਉਂਕਿ ਸ੍ਰੀ ਚੰਦ ਨੇ ਵਿਚਾਰਿਆ ਵੀ ਅਸਾਂ ਨੇ ਤਾਂ ਜਿਹੜਾ ਗ੍ਰਿਸ਼ਤਾ ਮਾਰਗ ਧਾਰਨ ਨਹੀਂ ਕਰਨਾ, ਸ਼ਾਦੀ ਕਰਾਉਣੀ ਨਹੀਂ,
ਰਹਿ ਬੰਸ ਇਸ ਤੇ ਜਗ ਥਿਰਹੀ,
ਇਹ ਜਿਹੜਾ ਇਹ ਧਰਮ ਚੰਦ ਹੈ ਇਹਦੇ ਕਰਕੇ ਸੰਸਾਰ ਦੇ ਵਿਚ ਬੇਦੀਆਂ ਦੀ ਜਿਹੜੀ ਬੰਤ ਹੈ ਇਸ ਰਹੇਗੀ।
ਸਹਿਤ ਭਾਰ ਜਾ ਗਯੋ ਨਾ ਆਯੋ,
ਭਾਈ ਰਾਮ ਕੌਰ ਜੀ ਦੱਸਦੇ ਵੀ ਸਿੰਘੋ ਸਰੋਤਿਓ, ਲਖਮੀ ਚੰਦ ਤਾਂ ਆਪਣੇ ਘਰ ਵਾਲੀ ਸਮੇਤ ਹੀ ਅੱਗੇ ਚਲਿਆ ਗਿਆ, ਉਹ ਨਹੀਂ ਮੁੜ ਕੇ ਵਾਪਸ ਆਇਆ।
ਅਬ ਲੋਕਤ ਨਰ ਗਮ ਬਿਸਮਾਏ, ਗਨ ਬਿਸਮਾਇਓ,
ਲੋਕਾਂ ਦਾ ਝੁੰਡ ਸੀ ਉਹ ਵੇਖ ਵੇਖ ਕੇ ਚਰਚੀ ਹੋਵੇ, ਕਹਿੰਦੇ ਹੱਦ ਹੋ ਗਈ, ਘੋੜੇ ਸਮੇਤ ਹੀ ਚਲੇ ਗਏ ਉੱਪਰ।
ਧਰਮ ਚੰਦ ਤੇ ਚੱਲਿਓ ਬੰਸ,
ਜਿਹੜਾ ਧਰਮ ਚੰਦ ਸੀ ਨਾ ਉਹਦੇ ਕਰਕੇ ਬੇਦੀਆਂ ਦੀ ਅੰਸ ਬੰਸ ਚੱਲੀ ਏ,
ਸਭ ਬੇਦੀ ਉਜਲ ਜਿਮ ਹੰਸ,
ਸਾਰੇ ਆ ਬੇਦੀ ਦਿਸਦੇ ਆ ਜਿਵੇਂ ਹੰਸ ਉਜਲ ਹੁੰਦੇ ਹੈ।
ਸ੍ਰੀ ਚੰਦ ਬੈ ਭਈ ਵਿਸਾਲਾ,
ਬਾਕੀ ਵੀ ਜਿਹੜਾ ਸ੍ਰੀ ਚੰਦ ਸੀ ਇਹਦੀ ਬਹੁਤ ਵੱਡੀ ਉਮਰ ਹੋਈ, ਕਈਆਂ ਨੇ 132 ਸਾਲ ਦੱਸੀਏ, ਕਈ ਨੇ ਇਸ ਤੋਂ ਵੀ ਵਧੀਕ ਦੱਸੀਏ, ਜ਼ਿਆਦਾਤਰ ਖਿਆਲ ਆ ਵੀ 132 ਸਾਲ ਦੀ ਉਮਰ ਦੇ ਇਹ ਹੋਏ ਸਨ।
ਜਗ ਮੈਂ ਦੇਹ ਧਰੀ ਚਿਰਕਾਲਾ,
ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਸੰਸਾਰ ਦੇ ਵਿਚ ਕਾਫੀ ਸਮਾਂ ਜਿਹੜੀ ਦੇਹ ਧਾਰਨ ਕਰ ਰੱਖੀ, ਟਿਕਾ ਰੱਖੀ,
ਸਦਾ ਜੋਗ ਰਸ ਭੋਗਨ ਕਰਦੇ,
ਹਮੇਸ਼ਾ ਜੋਗ ਰਸ ਨੂੰ ਹੀ ਭੋਗਣਾ ਕਰਦੇ, ਮਾਣਨਾ ਕਰਦੇ, ਦਸਵੇਂ ਦਵਾਰ ਵਿਚ ਹੀ ਸਵਾਸ ਚੜਾਈ ਰੱਖਦੇ, ਫਿਰ ਉਮਰ ਕੀ ਘਟਣੀ, ਉਮਰ ਵੱਧ ਹੀ ਜਾਣੀ ਹੈ।
ਜਗਤ ਵਾਸਨਾ ਨਹਿ ਮਨ ਵਰਤੇ,
ਸੰਸਾਰ ਦੀਆਂ ਵਾਸਨਾ ਵਿਚ ਜਿਹੜਾ ਮਨ ਨਹੀਂ ਵਰਤਦਾ, ਮਨ ਆਉਂਦਾ ਹੀ ਨਹੀਂ ਸੀ।
ਜਹਾਂਗੀਰ ਜਬ ਭਾ ਤੁਰਕੇਸ਼,
ਜਹਾਂਗੀਰ ਜਿਸ ਵੇਲੇ ਕਦੇ ਮੁਸਲਮਾਨਾਂ ਦਾ ਪਾਤਸ਼ਾਹ ਹੋਇਆ,
ਸੁਣ ਕੇ ਇਨਕੋ ਸੁਜਸ ਵਿਸ਼ੇਸ਼,
ਸ੍ਰੀ ਚੰਦ ਸੀ ਦਾ ਸ੍ਰੇਸ਼ਟ ਜਸ ਉਹਨੇ ਵਿਸ਼ੇਸ਼ ਕਰਕੇ ਸੁਣਿਆ, ਅੱਗੇ ਤੋਂ ਅੱਗੇ
ਕਈ ਬਾਰ ਨਿਜ ਮਨ ਜੋ ਪਠਾਏ
ਇਸ ਕਰਕੇ ਜਹਾਂਗੀਰ ਨੇ ਕਈ ਵਾਰੀ ਸ੍ਰੀ ਚੰਦੇ ਕੋਲ ਆਪਣੇ ਮਨੁੱਖ ਭੇਜੇ ਸਨ
ਬਿਨੈ ਠਾਨ ਕੇ ਨਿਕਟ ਬੁਲਾਏ
ਉਹ ਬਹੁਤੀਆਂ ਬੇਨਤੀਆਂ ਕਰਕੇ ਇੱਕ ਦਿਨ ਆਪਣੇ ਕੋਲ ਬੁਲਾਇਆ ਸ੍ਰੀ ਚੰਦ ਨੂੰ ਇਹ ਜਹਾਂਗੀਰ
ਕਰਾ ਮਾਤ ਕੋ ਚਾਹਿਤ ਦੇਖਾ
ਜਿਹੜਾ ਜਹਾਂਗੀਰ ਹੈ ਸ੍ਰੀ ਚੰਦ ਦੀ ਕਰਾਮਾਤ ਦੇਖਿਆ ਚਾਹੁੰਦਾ ਸੀ
ਕੌਤਕ ਜਿਸਕੇ ਹਿਰਦੈ ਵਿਸੇਖਾ
ਹਿਰਦੇ ਵਿੱਚ ਬੜੀ ਭਾਰੀ ਚਰਚਤਾ ਸੀ ਵੀ ਕਿੰਨੇ ਕੁ ਕਰਾਮਾਤੀ ਹੈ ਸ੍ਰੀ ਚੰਦ ਜੀ
ਗੋਦੜੀਆ ਸੇਵਕ ਰਹਿ ਨਾਲੇ
ਸ੍ਰੀ ਚੰਦ ਦੇ ਨਾਲ ਜਿਹੜਾ ਸੇਵਕ ਹੈ ਭਾਈ ਗੋਦੜੀਆ ਨਾਮ ਦਾ ਹਮੇਸ਼ਾ ਰਹਿੰਦਾ ਸੀ
ਤਿਸ ਤਿਸਕੇ ਕੰਧ ਚੜ੍ਹੈ ਜਬ ਚਾਲੇ
ਸੌ ਸਾਲ ਤੋਂ ਵੱਡੀ ਉਮਰ ਦੇ ਹਨ ਜਿਸ ਕਰਕੇ ਜਿਸ ਪਰ ਜਦੋਂ ਕਿਸੇ ਪਾਸੇ ਚੱਲਣਾ ਉਹਦੇ ਉਹਦੇ ਮੋਢੇ ਤੇ ਕਢੇੜੇ ਜੇ ਚੜ ਜਾਂਦੇ ਸੀ ਬੱਚਿਆਂ
ਨਾ ਤਾਂ ਟਿਕੇ ਰਹਿ ਨਿਜ ਥਾਨ
ਤਾਂ ਸ੍ਰੀ ਚੰਦ ਬਿਰਧ ਅਵਸਥਾ ਹੋਣ ਕਰਕੇ ਆਪਣੇ ਥਾਂ ਹੀ ਉਹ ਟਿਕੇ ਰਹਿੰਦੇ ਟਲਾ ਸਾ
ਸਦਾ ਲਗਾਏ ਰੱਖ ਧਿਆਨ
ਹਮੇਸ਼ਾ ਕਹਿੰਦੇ ਬਸ ਦਸਵੇਂ ਦੁਆਰ ਵਿੱਚ ਹੀ ਧਿਆਨ ਲਾਈ ਰੱਖਦੇ
ਤਿਸ ਪਰ ਚੜ ਲਵ ਪੂਰੀ ਸਿਧਾਰੇ
ਜਹਾਂਗੀਰ ਨੇ ਵੀ ਬਹੁਤਾ ਕਿਹਾ ਫਿਰ ਗੋਦਰੀਏ ਦਾਸ ਸਵਰ ਕਹਿੰਦੇ ਕਨੇਡੇ ਚੜ ਕੇ ਲਾਹੌਰ ਨੂੰ ਚਲੇ ਗਏ
ਸਨੈ ਸਨੈ ਤਹਿ ਪਹੁੰਚ ਸੁਖਾਰੇ
ਹੌਲੀ ਹੌਲੀ ਕਹਿੰਦੇ ਪਹੁੰਚਣਾ ਹੁਣ ਜਿਹੜਾ ਦਾਸ ਉਹਦੇ ਬਿਰਧ ਅਵਸਥਾ ਵਿੱਚ ਘੁਨੜੇ ਚੁੱਕੇ ਇਸ ਕਰਕੇ ਭਜਣਾ ਥੋੜੇ ਹੌਲੀ ਹੌਲੀ ਜਾਣਾ ਕਹਿੰਦੇ ਪਹੁੰਚ ਗਏ ਹਨ
ਇੱਕ ਦਿਨ ਡੇਰਾ ਤਹਾਂ ਟਿਕਾਏ
ਲਾਹੌਰ ਪਹੁੰਚ ਕੇ ਕਹਿੰਦੇ ਇੱਕ ਦਿਨ ਉੱਥੇ ਜਾ ਕੇ ਟਿਕਾਣਾ ਕੀਤਾ ਯਾਨੀ ਇੱਕ ਦਿਨ ਉੱਥੇ ਬਤੀਤ ਕੀਤਾ ਹੈ
ਪੁਨ ਤੁਰ ਕੇ ਸੁਰ ਨਿਕਟ ਬੁਲਾਏ
ਜਿਸ ਵੇਲੇ ਜਹਾਂਗੀਰ ਨੂੰ ਪਤਾ ਚੱਲਿਆ ਉਸਨੇ ਬੇਨਤੀ ਕਰਕੇ ਸ੍ਰੀ ਚੰਦ ਨੂੰ ਆਪਣੇ ਕੋਲ ਬੁਲਾ ਲਿਆ
ਜਨ ਗੋਦੜੀਏ ਪਰ ਆਰੂੜ
ਭਾਈ ਰਾਮ ਕੌਰ ਜੀ ਕਹਿੰਦੇ ਵੀ ਸਿੰਘੋ ਫਿਰ ਸ੍ਰੀ ਚੰਦ ਜੀ ਜਿਹੜਾ ਗੋਦੜੀ ਆ ਉਹਦੇ ਕਹਿੰਦੇ ਉੱਪਰ ਸਵਾਰ ਹੋ ਗਏ ਉਹਦੇ ਕਨੇਡੇ ਜੇ ਚੜ ਗਏ
ਪਹੁੰਚੇ ਤਹਿ ਆਸੇ ਜਿਨ ਗੂੜ
ਉਹਨਾਂ ਦਾ ਆਸ਼ਾ ਬੜਾ ਗਹਿਰ ਗੰਭੀਰ ਆ ਪਹੁੰਚ ਗਏ
ਪਹੁੰਚ ਤੀਰ ਜਬ ਸਨਮੁਖ ਦੀਖਾ
ਜਹਾਂਗੀਰ ਦੇ ਨੇੜੇ ਪਹੁੰਚ ਕੇ ਤੇ ਸਾਹਮਣੇ ਦੇਖਿਆ ਵੀ ਉਹ ਬੈਠਾ ਹੈ
ਤਹਿ ਉਤਰੇ ਤਨ ਸੰਭੂ ਸਰੀ
ਉੱਥੇ ਨੇੜੇ ਜੇ ਆ ਕੇ ਗੋਦੜੀਏ ਦੇ ਕਨੇਡੇ ਤੇ ਉਤਰ ਗਏ ਜਿਹੜੇ ਸ੍ਰੀ ਚੰਦ ਕਹਿੰਦੇ ਸ਼ਿਵ ਜੀ ਦੇ ਸਮਾਨ ਸੁਹਾ ਜੀ ਮਲੀ ਹੋਈ
ਤਨ ਪਰ ਕੀ ਖਿੰਥਾ ਸੋ ਉਤਾਰੀ
ਸ੍ਰੀ ਚੰਦ ਨੇ ਕਹਿੰਦੇ ਸਰੀਰ ਦੇ ਉੱਪਰ ਗੋਦੜੀ ਜੀ ਉਹ ਪਾਈ ਹੋਈ ਸੀ ਉਹ ਲਾ ਦਿੱਤੀ
ਧਰੀ ਤਹਾਂ ਜੈ ਪਰ ਹੈ ਨਿਹਾਰੀ
ਉੱਥੇ ਦੀ ਗੋਦੜੀ ਰਾਹ ਕੇ ਰੱਖ ਦਿੱਤੀ ਹੈ ਜਿੱਥੇ ਕਦੇ ਦੇਖ ਦਿਸਦੀ ਪਈ ਰਹੇ ਜਾਨੀ ਜਹਾਂਗੀਰ ਦੀ ਨਿਗਾਹ ਵਿੱਚ ਰਹੇ ਉਹਨੂੰ ਦਿਸੇ ਵੀ ਆ ਗੋਦੜੀ ਪਈ ਹੈ
ਬਿਰਧ ਅਵਸਥਾ ਤਬ ਚੱਲ ਗਏ
ਤਦੋਂ ਕਹਿੰਦੇ ਬਿਰਧ ਅਵਸਥਾ ਸੀ ਸ੍ਰੀ ਚੰਦ ਦੀ ਜਹਾਂਗੀਰ ਦੇ ਕੋਲ ਚਲੇ ਗਏ
ਸਾਦਰ ਬੋਲ ਬਿਠਾਵਤ ਪਏ
ਜਹਾਂਗੀਰ ਦੇ ਸਤਿਕਾਰ ਦੇ ਬਚਨ ਬੋਲੇ ਅਤੇ ਬਿਠਾਇਆ ਹੈ
ਕਰਿਓ ਪਰਸ ਪਰ ਬਾਕ ਬਿਲਾਸ
ਆਪੋ ਵਿੱਚ ਸ੍ਰੀ ਚੰਦ ਤੇ ਜਸ਼ਨ ਜਹਾਂਗੀਰ ਨੇ ਕਹਿੰਦੇ ਬਚਨ ਬਿਲਾਸ ਕੀਤੇ ਖੁਸ਼ ਹੋ ਕੇ ਬਚਨ ਕੀਤੇ
ਉੱਤਰ ਉਚਿਤ ਦੀਏ ਤਿਸ ਪਾਸ
ਉਹਦੇ ਕੋਲ ਬੈਠਿਆ ਜਿਸ ਤਰ੍ਹਾਂ ਦੇ ਯੋਗ ਉੱਤਰ ਸੀ ਤਸੱਲੀ ਬਖਿਓ ਉੱਤਰ ਦੇ ਦਿੱਤੇ ਉਸ ਨੂੰ
ਪੁਨ ਤੁਰ ਕੇਸ ਬਿਲੋਕਨ ਕਰੀ
ਜਿਹੜਾ ਕਹਿੰਦੇ ਮੁਸਲਮਾਨਾਂ ਦਾ ਮਾਲਕ ਜਹਾਂਗੀਰ ਨੇ ਕਹਿੰਦੇ ਵੇਖਣਾ ਕੀਤਾ
ਖਿੰਥਾ ਬਹੁ ਕੰਪਤ ਜਹ ਧਰੀ
ਗੋਦੜੀ ਜੀ ਸ੍ਰੀ ਚੰਦ ਨੇ ਰੱਖੀ ਉਹ ਬੜੀ ਕੰਬ ਰਹੀ ਹੈ
ਇਤ ਉਤ ਚੱਲ ਹੈ ਉਠ ਹੈ ਗਿਰ ਧਰਨੀ
ਇਧਰ ਉਧਰ ਨੂੰ ਚੱਲ ਪੈਂਦੀ ਹੈ ਕਿਤੇ ਤਾਂ ਨੂੰ ਉੱਠ ਪੈਂਦੀ ਹੈ ਕਿਤੇ ਧਰਤੀ ਤੇ ਡਿੱਗ ਪੈਂਦੀ ਹੈ ਗੋਦੜੀ ਜੀ
ਕਬ ਇਕੱਠੀ ਕਬ ਹੋਏ ਪਸਰਨੀ
ਕਰੇ ਉਹ ਗੋਦੜੀ ਜੀ ਬਹੁਤ ਇਕੱਠੀ ਜੀ ਹੋ ਜਾਂਦੀ ਹੈ ਕਿਤੇ ਬਹੁਤ ਫੈਲ ਜਾਂਦੀ ਹੈ
ਕਬ ਉੱਚੇ ਹੋਏ ਲੇ ਅੰਗਰਾਈ
ਕਰੇ ਉਹ ਗੋਦੜੀ ਉੱਚੀ ਜੀ ਹੋ ਜਾਂਦੀ ਹੈ ਕਿਤੇ ਅੰਗੜਿਆਲੀਆਂ ਜੀਆਂ ਲੈਂਦੀ ਹੈ
ਕਬਹਿ ਜੰਬਾਈ ਕੀ ਸਮਤਾਈ
ਜਿਵੇਂ ਕੋਈ ਆਵਾਸੀਆਂ ਲੈਂਦਾ ਹੁੰਦਾ ਇਸ ਤਰ੍ਹਾਂ ਦਾ ਉਹ ਕਰਦੀ ਕਿਰਿਆ ਜਿਵੇਂ ਕੋਈ ਬਲੂੰਗੜੇ ਨੂੰ ਕੋਈ ਪਾ ਦੀ ਬੋਰੀ ਵਿੱਚ ਜਾਂ ਕੁੱਤੇ ਦੇ ਕਤੂਰੇ ਨੂੰ ਪਾ ਦੀ ਉਹ ਫਿਰ ਹਿਲਦਾ ਚੁਲਦਾ ਹੁੰਦਾ ਧਾਠਾ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਉਹ ਗੋਦਰੀ ਜੀ ਕਰ ਰਹੀ ਹੈ।
ਕੰਪਤ ਖਿੰਥਾ ਪਿਖ ਬਿਸਮਾਇਓ,
ਗੋਦਰੀ ਨੂੰ ਕੰਬਦੀ ਜੀ ਵੇਖ ਕੇ ਜਹਾਂਗੀਰ ਬੜਾ ਚਰਜਾ ਹੋ ਗਿਆ।
ਹਿਤ ਬੂਜਨ ਤੁਰਕੇਸ਼ ਅਲਾਇਓ,
ਉਸ ਵੇਲੇ ਪੁੱਛਣ ਵਾਸਤੇ ਜਹਾਂਗੀਰ ਨੇ ਸ਼੍ਰੀ ਚੰਦ ਨੂੰ ਕਿਹਾ,
ਤਾਰਾ ਗੋਦਰੀ ਕਿਆ ਤਜ ਆਏ।
ਸ਼੍ਰੀ ਚੰਦ ਜੀ ਮਹਾਰਾਜ, ਉਹ ਕਿਹੜੀ ਗੋਦਰੀ, ਉਹਦੇ ਹੇਠਾਂ ਤੁਸੀਂ ਕੀ ਛੱਡ ਕੇ ਆਏ?
ਇਤ ਉਤ ਹੋਤ ਬਿਲਕੁਲ ਅਲ ਅਕਲਾਏ,
ਜਿਹੜੀ ਤੁਹਾਡੀ ਗੋਦਰੀ ਇੱਧਰ ਉੱਧਰ ਹੁੰਦੀ ਹੈ, ਬੜੀ ਵਿਆਕਲ ਜੀ ਹੋ ਕੇ ਦੁਖੀ ਜੀ ਹੋ ਰਹੀ।
ਸੁਨਤ ਕਹਿਓ ਸ਼੍ਰੀ ਨਾਨਕ ਨੰਦ,
ਸਵੇਰੇ ਜਹਾਂਗੀਰ ਤੋਂ ਸੁਣ ਕੇ ਸ਼੍ਰੀ ਚੰਦ ਜੋ ਮਹਾਰਾਜ ਦੇ ਪੁੱਤਰ ਹਨ, ਉਹਨਾਂ ਨੇ ਕਿਹਾ,
ਦਰਵੇਸ਼ਨ ਕੇ ਖਿਆਲ ਬੁਲੰਦ
ਹੈ। ਬਈ ਜਿਹੜੇ ਦਰਵੇਸ਼ ਲੁੰਦ ਹੁੰਦੇ, ਉਹਨਾਂ ਦੇ ਵਿਸ਼ੇਸ਼ ਇਹੋ ਆਪਣੇ ਵੱਖਰੇ ਖਿਆਲ ਹੁੰਦੇ।
ਇਨਕੋ ਅੰਤ ਲੈਣ ਭਲ ਨਾਹੀ,
ਜਿਹੜੇ ਦਰਵੇਸ਼ ਹੁੰਦੇ ਉਹਨਾਂ ਦਾ ਜਿਹੜਾ ਅੰਤ ਲੈਣਾ ਨਾ ਚੰਗਾ ਨਹੀਂ ਹੁੰਦਾ।
ਨੀਕੀ ਜਿੱਤ ਸੇਵ ਬਣ ਜਾਹੀ,
ਜਿਹੜੇ ਦਰਵੇਸ਼ ਹੁੰਦੇ ਉਹੀ ਚੰਗੀ ਗੱਲ ਹੈ ਜਿਹੜੀ ਉਹਨਾਂ ਦੀ ਸੇਵਾ ਬਣ ਜਾਏ, ਸੇਵਾ ਹੋ ਸਕੇ।
ਕੋਈ ਕਿਮ ਵਰਤੈ ਕਿਮ ਹੋਏ,
ਕੋਈ ਜਿਹੜਾ ਦਰਵੇਸ਼ ਹੈ ਕਿਵੇਂ ਵਰਤੈ ਕਿਵੇਂ ਕੋਈ ਆਪਣੀ ਮੌਜ ਵਿੱਚ ਹੁੰਦਾ ਹੈ।
ਨਿਤ ਖੁਦਾਏ ਕੇ ਸਨਮੁਖ ਹੋਏ,
ਕੋਈ ਕਿਵੇਂ ਵਰਤਦਾ, ਕੋਈ ਕਿਸ ਤਰ੍ਹਾਂ ਵਾਸਤਾ ਵਿੱਚ ਰਹਿੰਦਾ, ਹਮੇਸ਼ਾ ਖੁਦਾ ਦੇ ਸਨਮੁਖ ਰਹਿੰਦਾ।
ਜਹਾਂਗੀਰ ਨੇ ਪੁਨਃ ਬਖਾਨਾ,
ਜਹਾਂਗੀਰ ਨੇ ਫੇਰ ਕਹਿ ਦਿੱਤਾ ਹੈ,
ਮੋਹ ਦਿਖਾਵੋ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨਾ ਸ਼੍ਰੀ ਚੰਦ ਜੀ, ਗੋਦਰੀ ਵੀ ਤੁਸੀਂ ਕੀ ਰੱਖ ਕੇ ਥੋੜਾ ਜਿਹਾ ਮੈਨੂੰ ਤਾਂ ਦਿਖਾਓ।
ਅਚਰਜ ਵਰਤਤ ਹੈ ਮਨ ਮੇਰੇ,
ਮੇਰੇ ਮਨ ਉਹ ਗੋਦਰੀ ਨੂੰ ਹਿਲਜੀ ਚੁਲਦੀ ਕੰਗਤ ਅਗਿਆਣੀ ਦਿੰਦੇ ਆ, ਵਿਅਕ ਜੀ ਹੁੰਦੇ ਆ, ਬੜੀ ਹੈਰਾਨੀ ਜੀ ਵਰਤ ਰਹੀ।
ਖਿੰਥਾ ਕੰਪਤ ਪਰ ਹੀ ਹੇਰੇ,
ਕਿਉਂਕਿ ਉਹ ਖਿੰਦਾ ਜਿਹੜੀ ਗੋਦਰੀ ਜੀ ਪਈ ਹੋਈ ਕੰਬਦੀ ਮੈਂ ਵੇਖ ਰਿਹਾ।
ਅਪਰ ਨਹੀਂ ਕੱਛ ਜਾਣਿਓ ਜਾਏ,
ਮੈਥੋਂ ਤਾਂ ਹੋਰ ਕੋਈ ਜਾਣਿਆ ਨੀ ਜਾਂਦਾ, ਸਮਝਿਆ ਨੀ ਜਾਂਦਾ ਹੈ।
ਕਿਆ ਇਸ ਵਿਖੇ ਰਹਿਓ ਦੁੱਖ ਪਾਏ,
ਤੁਹਾਡੀ ਗੋਦਰੀ ਵਿੱਚ ਕੀ ਕੋਈ ਦੁੱਖ ਪਾ ਰਿਹਾ, ਤੁਸੀਂ ਮਾੜਾ ਜਿਹਾ ਦਿਖਾਓ ਜੀ।
ਸ਼੍ਰੀ ਚੰਦ ਜੀ ਤਬ ਹੈ ਬੁਲਾਇਓ,
ਜਦੋਂ ਨਾ ਹੀ ਹਟਿਆ ਨਾ, ਫਿਰ ਸ਼੍ਰੀ ਚੰਦ ਨੇ ਕਦੇ ਆਵਾਜ਼ ਜੀ ਮਾਰ ਕੇ ਬੁਲਾਇਆ,
ਆਵੋ ਖਿੰਥਾ ਮੈਂ ਜੋ ਟਿਕਾਇਓ,
ਲਗੇ ਵੀ ਜਿਹੜਾ ਤੈਨੂੰ ਆ ਗੋਦਰੀ ਵਿੱਚ ਟਿਕਾਇਆ ਨਾ, ਆ ਜਾ ਇੱਥੇ।
ਤੁਰਕੇਸ਼ਨ ਕੋ ਆਪਣੋ ਆਪ,
ਜਿਹੜਾ ਜਹਾਂਗੀਰ ਮੁਸਲਮਾਨਾਂ ਦਾ ਪਾਤਸ਼ਾਹ ਬੈਠਾ ਨਾ, ਇਹਨੂੰ ਤੂੰ ਆਪਣਾ ਆਪ
ਕਰੋ ਦਿਖਾਵਨ ਸਹਿਤ ਪ੍ਰਤਾਪ,
ਕਹਿੰਦੇ ਆਪਣੇ ਤੇਜ ਪ੍ਰਤਾਪ ਸਹਿਤ ਨਾ ਚੰਗੀ ਤਰ੍ਹਾਂ ਦਿਖਾ ਦੇ ਵੀ ਮੈਂ ਕੀ ਹੈਗਾ।
ਉਤੋ ਗੋਦਰੀ ਮੈਂ ਜੁਰ ਭਾਗਾ,
ਭਾਰਾ ਕਹਿੰਦੇ ਜਿਹੜਾ ਗੋਦਰੀ ਸੀ ਨਾ, ਉਹਦੇ ਵਿੱਚ ਭਾਰੀ ਕਹਿੰਦੇ ਤਾਪ ਰੱਖਿਆ ਹੋਇਆ ਸੀ।
ਸ੍ਰੀ ਗੁਰ ਸਤ ਤੇ ਸੁਤ ਨੇ ਜਬਹਿ ਹਕਾਰਾ,
ਗੁਰੂ ਮਹਾਰਾਜ ਦੇ ਪੁੱਤਰ ਸਿੱਤਰ ਨੇ ਸ੍ਰੀ ਚੰਦ ਨੇ ਆਵਾਜ਼ ਮਾਰ ਕੇ ਉਹਨੂੰ ਸਦਿਆ ਤਾਪ ਨੂੰ।
ਜਹਾਂਗੀਰ ਕਹ ਆਨ ਚੜਿਓ ਹੈ,
ਫਿਰ ਕੀ ਹੈ ਕਹਿੰਦੇ ਆਉਂਦੇ ਅਨਸਾਰ ਜਹਾਂਗੀਰ ਨੂੰ ਆਪ ਤਾਪ ਆ ਚੜਿਆ।
ਸ਼ੁਸ਼ਕ ਭਇਓ ਮੁਖ ਕੰਪ ਵੜਿਓ ਹੈ,
ਚੜਦਿਆਂ ਸਾਰ ਮੂੰਹ ਜਾ ਸੁੱਕ ਗਿਆ ਤੇ ਕੰਬਾ ਵੱਧ ਗਿਆ, ਲੱਗ ਗਿਆ ਕੰਬਣ।
ਤਨ ਰੁਮੰਚ ਲੋਚਨ ਭੇ ਲਾਲ,
ਕਹਿੰਦੇ ਸਰੀਰ ਦੇ ਲੂ ਕੰਡੇ ਜੇ ਖੜੇ ਹੋ ਗਏ ਤੇ ਅੱਖਾਂ ਲਾਲੋ ਲਾਲ ਹੋ ਗਈ।
ਕਪਤਿਓ ਪੀੜਾ ਬੜੀ ਵਿਸਾਲ,
ਬੜੀ ਪੀੜਾ ਬੜ ਗਈ ਤੇ ਜਿਹੜਾ ਜਹਾਂਗੀਰ ਬਹੁਤ ਤਪ ਗਿਆ, ਬਹੁਤ ਸਰੀਰ ਜਾ ਗਰਮ ਹੋ ਗਿਆ।
ਹਾਡ ਫੋਰਨੀ ਸਿਰ ਮੈਂ ਬਿਰਥਾ,
ਕਹਿੰਦੇ ਤਾਪ ਚੜ੍ਹਨੇ ਹੱਡ ਭੰਡੀ ਲੱਗ ਗਈ, ਸਿਰ ਦੇ ਵਿੱਚ ਵੀ ਪੀੜ ਹੋਣ ਲੱਗ ਪਈ।
ਭਇਓ ਬਿਹਾਲ ਮ੍ਰਿਤਕ ਹੋਏ ਜਥਾ,
ਕਿਉਂ ਵਿਆਕਲ ਜਾ ਬਿਆਲ ਜਾ ਹੋਵੇ, ਹੁਣ ਤਾਂ ਮੈਂ ਮਾਰੀ ਜਾਵਾਂਗਾ।
ਹੱਥ ਜੋੜ ਕਹਿ ਮੋਹੇ ਨਾ ਦਿਖਾਵੋ,
ਉਸੇ ਵੇਲੇ ਹੱਥ ਜੋੜ ਕੇ ਜਹਾਂਗੀਰ ਕਹਿਣ ਲੱਗਿਆ, ਸ੍ਰੀ ਚੰਦ ਜੀ ਮੈਨੂੰ ਦਿਖਾਓ।
ਮਹਾਂ ਦੁਖਦ ਕਹੋ ਸ਼ੀਗਰ ਹਟਾਵੋ,
ਇਹ ਤਾਂ ਬੜਾ ਦੁੱਖ ਦੇਣ ਵਾਲਾ, ਇਹਨੂੰ ਛੇਤੀ ਪਿੱਛੇ ਨੂੰ ਹਟਾਓ ਜੀ,
ਮੈਂ ਤਾਂ ਪ੍ਰਾਣ ਹਾਨ ਹੋਏ ਮੇਰੇ।
ਮਹਾਰਾਜ ਜੇ ਕੁਝ ਸਮਾਂ ਰਹਿ ਗਿਆ ਨਾ ਇਹ ਗੋਦਰੀ ਵਾਲਾ ਮੇਰੇ ਕੋਲ, ਮੇਰੇ ਤਾਂ ਪ੍ਰਾਣ ਹੀ ਨਾਸ਼ ਕਰ ਦਊਗਾ।
ਤੁਮ ਸਮਰੱਥ ਸਭ ਰੀਤ ਵਡੇਰੇ।
ਮੈਂ ਦੇਖ ਲਿਆ ਮਹਾਰਾਜ ਸ੍ਰੀ ਚੰਦ ਜੀ ਤੁਸੀਂ ਸਭ ਤਰ੍ਹਾਂ ਦੀ ਰੀਤੀ ਕਰਕੇ ਬੜੇ ਤਾਕਤਵਰ ਬੜੇ ਸਮਰਥਾ ਵਾਲੇ।
ਬਿਨੈ ਸੁਨਤ ਗੁਰ ਪੁੱਤਰ ਉਚਾਰਾ।
ਮੇਰੀ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਸ੍ਰੀ ਚੰਦ ਨੇ ਕਿਹਾ,
ਹੱਟ ਪਰ ਵਿਰਸ਼ੋ ਤਿਸ ਖਿੰਤ ਮਜਾਰਾ।
ਜਹਾਂਗੀਰ ਨੂੰ ਦਿਖਾਉਣ ਵਾਲੀ ਜਲਵਾ, ਤੇ ਹੁਣ ਤੂੰ ਆਪਣਾ ਮੁੜ ਕੇ ਨਾ ਖਿੰਥਾ ਗੋਦਰੀ ਵਿਚ ਤੂੰ ਪ੍ਰਵੇਸ਼ ਹੋ ਜਾ, ਗੁਰਦੀ ਵਿਚ ਚਲਾ ਜਾ।
ਤਿਸ ਤੇ ਉੱਤਰ ਗਯੋ ਤਤਕਾਲਾ।
ਸ੍ਰੀ ਚੰਦ ਦੇ ਕਹਿਣ ਦੀ ਦੇਰੀ ਸੀ, ਉਸੇ ਵੇਲੇ ਕਦੇ ਉਹ ਜਹਾਂਗੀਰ ਦੇ ਸਰੀਰ ਤੋਂ ਧਾਵ ਜਾ ਉਤਰ ਗਿਆ ਬੜੀ ਛੇਤੀ।
ਲੱਗੀ ਹਲਨ ਗੋਦਰੀ ਵਿਸਾਲਾ।
ਜਿਹੜੀ ਉਹ ਗੋਦਰੀ ਜੀ ਹੈ ਪਹਿਲਾਂ ਵਾਂਗੂ ਫੇਰ ਬੜੀ ਹਿੱਲਣ ਜੁਲਣ ਲੱਗ ਪਈ।
ਜਹਾਂਗੀਰ ਸੋ ਪੁਨਃ ਸੁਣਾਏਵ।
ਉਸੇ ਜਹਾਂਗੀਰ ਦੇ ਤਾਈ ਫੇਰ ਸੁਣਾਇਆ,
ਇਹ ਜੁਰ ਹਮਰੇ ਤਿੰਨ ਹਿਤ ਆਏ।
ਜਿਹੜਾ ਤਾਪ ਹੈ ਵੀ ਸਾਡੇ ਵਾਸਤੇ ਆਇਆ ਹੋਇਆ ਸੀ।
ਚੜੇ ਤਾਪ ਕੇ ਹਮ ਚੱਲ ਆਏ।
ਸਾਨੂੰ ਕਹਿੰਦੇ ਬੜਾ ਤਾਪ ਚੜਿਆ ਸੀ, ਜਿਸ ਕਰਕੇ ਚੜਿਆ ਤੇਰੇ ਕੋਲੇ ਆ ਗਏ।
ਤੁਮ ਸੋ ਬੋਲਣ ਹਿਤ ਤਜ ਥਾਏ।
ਆ ਤੇਰੇ ਨਾਲ ਹੁਣ ਬੋਲਣਾ ਚੱਲਣਾ ਸੀ, ਜਿਸ ਕਰਕੇ ਕਹਿੰਦੇ ਆ ਗੋਦਰੀ ਥਾਂ ਵਿਚ ਇਹਨੂੰ ਛੱਡੇ ਆਏ ਸੀ।
ਚੜੇ ਤਾਪ ਕੇ ਸੁਣਬੋ ਕਹਿਬੋ।
ਕਿਉਂਕਿ ਅਸੀਂ ਜਾਣਿਆ ਵੀ ਜੇ ਬਹੁਤਾ ਤਾਪ ਚੜਿਆ ਹੋਊਗਾ ਫਿਰ ਜਿਹੜਾ ਕਹਿਣਾ ਸੁਣਨਾ ਹੈ।
ਹੋਤ ਨਾ ਨੀਕੇ ਤਨ ਕੋ ਦਹਿਬੋ।
ਕਹਿੰਦੇ ਜਿਹੜਾ ਤਾਪ ਅਸੀਂ ਬੋਲਣਾ ਚੱਲਣਾ ਨੀ ਹੁੰਦਾ, ਹੋਸ਼ ਤਾਂ ਪੱਲੀ ਪਈ ਹੁੰਦੀ ਹੈ।
ਹਮ ਅਬ ਜਾਤ ਸੋ ਲੇਹ ਸੰਭਾਰੇ।
ਇਸ ਕਰਕੇ ਵੀ ਜਹਾਂਗੀਰ ਅਸੀਂ ਜਾਣੇ ਆ, ਜਿਹੜਾ ਗੋਦੜੀ ਵਿਚ ਮਹਾਨਤਾ ਬੁਖਾਰ ਛੱਡ ਗਿਆ ਅਸੀਂ ਉਹਨੂੰ ਸੰਭਾਲ ਲੈਨੇ ਆ।
ਤੁਰਕੇਸ਼ਵਰ ਸੁਨ ਅਚਰਜ ਧਾਰੇ।
ਉਸ ਵੇਲੇ ਜਹਾਂਗੀਰ ਨੇ ਸੁਣ ਕੇ ਬੜੀ ਚਰਚਾ ਹੈਰਾਨੀ ਜੀ ਧਾਰੀ ਵੀ ਇਹ ਤਾਪ ਵੀ ਨਾਲ ਹੀ ਲਈ ਫਿਰਦੇ।
ਹਿਤ ਰੁਖ ਸਦ ਬਹੁ ਭੇਟ ਮੰਗਾਈ।
ਹਾਂ ਕਹਿੰਦੇ ਸਵੇਰੇ ਵਿਦਿਆ ਦੁਰੋਗੀ ਦੇਣ ਵਾਸਤੇ ਬੜੀ ਚੰਗੀ ਭੇਟਾ ਮੰਗਾਈ ਹੈ।
ਗੁਰਸੁੱਤ ਲਈ ਨਾ ਤਜ ਤਿਸ ਥਾਈ।
ਹਾਂ ਕਹਿੰਦੇ ਗੁਰੂ ਕੇ ਸਪੁੱਤਰ ਕਿਉਂਕਿ ਬਰਕਤੀ ਸੀ, ਕਹਿੰਦੇ ਕੋਈ ਭੇਟਾ ਨਹੀਂ ਲਈ ਹੈ, ਸਾਰੀ ਉੱਥੇ ਹੀ ਛੱਡ ਆਏ।
ਲੈ ਖਿੰਥਾ ਸੇਵਕ ਪਰ ਚੜੇ।
ਹਾਂ ਗੋਦਰੀ ਜੀ ਲੈ ਕੇ ਫਿਰ ਆਪਣੇ ਗੋਦਰੀਏ ਸੇਵਕ ਦੇ ਘਨੇਰੇ ਜੇ ਚੜ ਗਏ।
ਤੁਰਕੇ ਸੁਰ ਕੇ ਸੰਸੇ ਕੱਢੇ।
ਜਹਾਂ ਪਾਤਸ਼ਾਹ ਸੀ ਇਹਦੇ ਜਿਹੜੇ ਸੰਸੇ ਜੇ ਕੱਢ ਦਿੱਤੇ ਜਲਵਾ ਦਿਖਾ ਕੇ।
ਜਾਏ ਆਪਣੇ ਥਾਨ ਬਿਰਾਜੇ।
ਇਸ ਤਰ੍ਹਾਂ ਜਿਹੜਾ ਆਪਣਾ ਅਸਥਾਨ ਸੀ ਉਹ ਟਾਲਾ ਸਾਹਿਬ ਵਾਲਾ ਜਾਂ ਬਰਾਟ ਅਸਥਾਨ ਉੱਥੇ ਜਾ ਬਿਰਾਜੇ।
ਸ੍ਰੀ ਚੰਦ ਰਸ ਜੋਗ ਜੋ ਪਾਗੇ।
ਜੋ ਸ੍ਰੀ ਚੰਦ ਦੀ ਜੋਗ ਰਸ ਦੇ ਵਿਚ ਲੱਗੇ ਰੰਗੇ ਹੋਏ।
ਖੱਟ ਪਾਤ ਸਾਹੀ ਲੱਗ ਜਾਗ ਰਹੇ।
ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਵੀ ਛੇ ਪਾਤਸ਼ਾਹੀਆਂ ਤੱਕ ਜਿਉਂਦੇ ਰਹੇ ਸੰਸਾਰ ਦੇ ਵਿਚ।
ਅਧਿਕ ਆਰ ਬਲ ਤਨ ਕੀ ਲਹੇ।
ਕਿਉਂਕਿ ਸ੍ਰੀ ਚੰਦ ਦੀ ਬੜੀ ਭਾਰੀ ਸਰੀਰ ਦੀ ਉਮਰ ਵੱਡੀ ਜਾਣੀ ਜਾਂਦੀ ਸੀ, 132 ਸਾਲ ਦੇ ਹੋਏ।
ਸ੍ਰੀ ਗੁਰ ਹਰਗੋਬਿੰਦ ਕੇ ਨੰਦ।
ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੇ ਸੁਪੁੱਤਰ ਸ੍ਰੀ ਬਾਬਾ ਜੀ ਸਨ,
ਸ੍ਰੀ ਬਾਬਾ ਗੁਰਦਿੱਤਾ ਚੰਦ,
ਜਿਨ੍ਹਾਂ ਦਾ ਨਾਮ ਸਵਾਏ ਮਾਨ ਬਾਬਾ ਗੁਰਦਿੱਤਾ ਜੀ ਚੰਦਰਮਾ ਵਾਂਗ ਸੁਹਣੇ ਪ੍ਰਕਾਸ਼ਵਾਨ ਸਨ।
ਤਿੰਨੋਂ ਜਾਏ ਕਰ ਸੀਸ ਨਿਵਾਵਾ।
ਹਾਂ ਇੱਕ ਵਾਰੀ ਕਹਿੰਦੇ ਉਹਨਾਂ ਨੇ ਜਾ ਕੇ ਸ੍ਰੀ ਗੁਰਦਿੱਤਾ ਜੀ ਨੇ ਸਿਰ ਨਵਾਇਆ ਸੀ।
ਬਿਨੈ ਠਾਨ ਬਹੁ ਭਾਵ ਵਧਾਵਾ।
ਹਾਂ ਬੇਨਤੀਆਂ ਕੀਤੀਆਂ, ਬੜਾ ਪ੍ਰੇਮ ਭਾਵ ਵਧਾਇਆ ਸੀ। ਅੱਗੇ ਇਤਿਹਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਸੰਗ ਆ ਜਾਣਾ ਹੈ। ਇੱਕ ਵਾਰੀ ਗੁਰੂ ਨਾਨਕ ਧਰਮ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰ ਸਹਿਤ ਗਏ ਸਨ। ਆ ਜਿਹੜੀ ਨਿਵਾਣੀ ਆ ਰਹੀ ਹੈ, ਇਸ ਦਿਨ ਇੱਥੇ ਨਨਕਾਣਾ ਸਾਹਿਬ ਆਪ ਜੀ ਪਹੁੰਚੇ ਸਨ ਤੇ ਬੜਾ ਭਾਰੀ ਜੋੜ ਮੇਲਾ ਇੱਥੇ ਮਨਾਇਆ ਹੈ। ਫਿਰ ਸੁਣਿਆ ਵੀ ਸ੍ਰੀ ਚੰਦ ਵੀ ਇੱਥੇ ਨੇੜੇ ਰਹਿੰਦੇ ਹੈ, ਤੇ ਖਿਆਲ ਆਇਆ ਵੀ ਚਲੋ ਉਹਨਾਂ ਦੇ ਵੀ ਦਰਸ਼ਨ ਦੀਦਾਰ ਕਰਕੇ ਉਹਨਾਂ ਦੇ ਵੀ ਬਚਨ ਸੁਣ ਚਲੇ ਗਏ। ਉਸ ਵੇਲੇ ਸ੍ਰੀ ਚੰਦ ਜੀ ਦੇ ਕੋਲ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਉਸ ਵੇਲੇ ਇਹਨਾਂ ਨੇ ਪੁੱਛ ਲਿਆ, ਮਹਾਰਾਜ ਤੁਹਾਡੇ ਕਿੰਨੇ ਸਪੁੱਤਰ ਹੈ? ਤੇ ਆਪ ਜੀ ਨੇ ਦੱਸ ਦਿੱਤਾ ਹੈ ਕਿ ਮਹਾਰਾਜ ਵੱਡੇ ਸਪੁੱਤਰ ਆ ਸ੍ਰੀ ਗੁਰਦਿੱਤਾ ਜੀ ਬੈਠੇ ਹੈ, ਆ ਸੂਰਜਮਲ ਜੀ ਬੈਠੇ, ਦੂਜੇ ਆ ਅਣੀ ਰਾਏ ਜੀ ਬੈਠੇ ਹੈ, ਇਹ ਅਟਲ ਰਾਏ ਜੀ, ਆਹ ਸਭ ਤੋਂ ਛੋਟੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਹੈ। ਉਸ ਵੇਲੇ ਫਿਰ ਸ੍ਰੀ ਚੰਦ ਜੀ ਨੇ ਸੁੱਤੇ ਸਦੀਕ ਕਿਹਾ, ਕਹਿੰਦੇ ਮਹਾਰਾਜ ਬਾਬੇ ਕਿਹਾ ਨੂੰ ਵੀ ਕੋਈ ਦੇ ਦਿਓ ਕਿ ਸਾਰੇ ਕੋਲ ਹੀ ਰੱਖਣਾ ਚਾਹੁੰਦੇ ਹੋ। ਕਹਿੰਦੇ ਮਹਾਰਾਜ ਤੁਹਾਡੇ ਹੀ ਹੈ, ਸਾਰੇ ਲੈ ਲਓ। ਕਹਿੰਦੇ ਨਹੀਂ, ਇੱਕ ਦੇ ਦਿਓ। ਫਿਰ ਉਸ ਵੇਲੇ ਕਹਿੰਦੇ ਵੀ ਜਿਹੜਾ ਚਾਹੀਦਾ ਲੈ ਲਓ। ਕਹਿੰਦੇ ਆ ਵੱਡਾ ਹੀ ਦੇ ਦਿਓ ਸ੍ਰੀ ਗੁਰਦਿੱਤਾ। ਸ੍ਰੀ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਕਹਿਤਾ ਵੀ ਚੰਗਾ ਵੀ ਤੂੰ ਮੱਥਾ ਟੇਕ ਦੇ। ਸ੍ਰੀ ਗੁਰਦਿੱਤਾ ਜੀ ਉੱਠੇ, ਸ੍ਰੀ ਚੰਦ ਦੇ ਚਰਨੀ ਪੈ ਗਏ ਤੇ ਜਦੋਂ ਹਜ਼ੂਰੀ ਵਿੱਚ ਚੌਕੜਾ ਜਾ ਮਾਰ ਕੇ ਬੈਠੇ, ਸ੍ਰੀ ਚੰਦ ਨੇ ਆਪਣੀ ਸਹੇਲੀ, ਉਹ ਜਿਹੜੀ ਫਕੀਰਾਂ ਵਾਲੀ ਕੁਲਹਾ ਹੁੰਦੀ ਹੈ, ਉਹ ਲਾ ਕੇ ਸ੍ਰੀ ਗੁਰਦਿੱਤਾ ਜੀ ਦੇ ਸੀਸ ਤੇ ਰੱਖਦੀ। ਕਹਿੰਦੇ ਲੈ ਵੀ ਮੈਨੂੰ ਕੋਈ ਨਹੀਂ ਲੱਭਿਆ, ਇਹ ਸਾਡੇ ਘਰ ਦੇ ਵਿੱਚ ਆ ਫਕੀਰੀ ਜੀ ਹੈ ਸੀ, ਇਹ ਵੀ ਹੁਣ ਤੁਹਾਡੇ ਘਰ ਹੀ ਆ ਗਈ, ਤੁਸੀਂ ਇਹਦਾ ਜੋਗ। ਇਸ ਤਰ੍ਹਾਂ ਇਹ ਜਾਣੀ ਉਹ ਸ੍ਰੀ ਗੁਰਦਿੱਤਾ ਜੀ ਨੂੰ ਉਹ ਆਪਣੇ ਥਾਂ ਨਿਯਤ ਕਰਨ ਕਰਕੇ ਫਿਰ ਬਾਬਾ ਗੁਰਦਿੱਤਾ ਮਿਲਿਆ, ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਜਾਹਰ ਪੀਰ ਜਗਤ ਗੁਰੂ ਬਾਬਾ। ਇਸ ਤਰ੍ਹਾਂ ਇਹ ਫਿਰ ਸ੍ਰੀ ਚੰਦ ਨੂੰ ਵੀ ਬਾਬੇ ਕੇ ਕਹਿੰਦੇ ਸੀ ਵੀ ਬਾਬੇ ਕੇ ਸਪੁੱਤਰ ਹੈ। ਇਹ ਸ੍ਰੀ ਚੰਦ ਨੇ ਹੁਣ ਇਹਨਾਂ ਦੇ ਸੀਸ ਤੇ ਉਹ ਰੱਖ ਦਿੱਤੀ ਇਹ ਫਕੀਰਾਂ ਵਾਲੀ ਕੁਲਹਾ ਜੀ, ਜਿਸ ਕਰਕੇ ਫਿਰ ਇਹਨਾਂ ਦੇ ਨਾਲ ਬਾਬਾ ਗੁਰਦਿੱਤਾ ਖਿਤਾਬ ਲੱਗ ਗਿਆ। ਇਸ ਕਰਕੇ ਇੱਥੇ ਪ੍ਰਸੰਗ ਥੋੜਾ ਸੰਖੇਪ ਨਾਲ ਕਿਹਾ ਹੈ, ਉੱਥੇ ਖੋਲ ਕੇ ਆਇਆ ਹੈ। ਕਿਉਂ ਸ੍ਰੀ ਗੁਰਦਿੱਤਾ ਜੀ
ਕੁਲ ਹੈ ਉਤਾਰ ਤਬ ਹੈ ਨਿਜ ਸਿਰ ਤੇ।
ਸ੍ਰੀ ਚੰਦ ਨੇ ਕਹਿੰਦੇ ਗੁਰਦਿੱਤਾ ਜੀ ਨੂੰ ਬੈਠਿਆ ਦੇਖ ਕੇ ਆਪਣੀ ਸੀਸ ਦੀ ਜਿਹੜੀ ਕੁਲ ਹੈ ਜੀ ਫਕੀਰਾਂ ਦੀ, ਇੱਕ ਸੱਤ ਆਕੀਆਂ ਵਾਲੀ ਹੁੰਦੀ ਹੈ, ਇੱਕ ਹੁੰਦੀ ਨਾ ਬਾਂਦਰ ਬਾਂਦੀ ਟੋਕੀ ਜੀ, ਇੱਕ ਫਕੀਰਾਂ ਵਾਲੀ ਉੱਚੀ ਸਾਰੀ ਹੁੰਦੀ ਬਹੁਤ। ਉਹ ਫਕੀਰ ਦੇ ਦਰਵੇਸ਼ ਲੋਕ ਹੀ ਆਪਣੇ ਸੀਸ ਤੇ ਰੱਖਦੇ ਨੇ। ਇੱਥੇ ਅਚੂੜ ਚੱਕ ਜੇ ਕਿਸੇ ਨੇ ਦੇਖਣੀ ਹੋਵੇ, ਲੰਕਾ ਦੇ ਰਾਜੇ ਜਾਂ ਤੋਤਾ ਰਾਮ ਜੀ ਨੂੰ ਉਹਨਾਂ ਨੇ ਕੁਲਾ ਪੇਟਾ ਕੀਤੀ ਸੀ, ਬਹੁਤ ਵਧੀਆ ਬਣੀ ਹੋਈ ਹੈ। ਹੋਰ ਕੱਪੜੇ ਵੀ ਜਰੀਦਾਰ, ਬਹੁਤ ਤਿੱਲਾ ਤੁੱਲਾ ਸੋਨਾ ਸੋਨਾ ਵਿੱਚ ਲਾਇਆ ਹੋਇਆ, ਚੋਲਾ ਬਹੁਤ ਵਧੀਆ, ਖੂੰਡੀ ਜੀ ਇੱਕ ਛਤਰੀ ਹੈ। ਇੱਥੇ ਇੱਕ ਵਾਰੀ ਉਹਨਾਂ ਨੇ ਦਰਸ਼ਨ ਜੀ ਕਰਾਏ ਸੀ, ਜਦੋਂ ਤੋਤਾ ਰਾਮ ਜੀ ਆਪ ਹੁੰਦੇ ਸੀ ਵੀ ਇਹ ਲੰਕਾ ਦੇ ਰਾਜੇ ਨੇ ਸਾਨੂੰ ਭੇਟਾ ਕੀਤੀ ਹੈ। ਉਹ ਇਸ ਤਰ੍ਹਾਂ ਦੀ ਬਹੁਤ ਉੱਚੀ ਜੀ ਹੈ ਕੁਲਹਾ। ਆਮ ਤਾਂ ਜਿਹੜੀ ਹੈ ਜੋ ਅੱਜ ਕੱਲ੍ਹ ਦੇ ਨੌਜਵਾਨ ਹੈ, ਤਾਂ ਬਾਂਦਰ ਜੀ ਟੋਪੀ ਹੈ, ਉਹ ਫਕੀਰਾਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ। ਉਹ ਫਕੀਰਾਂ ਵਾਲੀ ਜਿਹੜੀ ਕੁਲਹਾ ਹੈ, ਉਹ ਸ੍ਰੀ ਗੁਰੂ ਦਿੱਤਾ ਜੀ ਦੇ ਸੀਸ ਤੇ ਰੱਖ ਦਿੱਤੀ ਵੀ ਅੱਜ ਤੋਂ ਸਾਡੇ ਥਾਂ ਤੁਸੀਂ ਹੋ ਗਏ।
ਤਿਨਕੇ ਸੀਸ ਧਰੀ ਨਿਜ ਕਰਤੇ,
ਆਪਣੇ ਹੱਥਾਂ ਤੋਂ ਹੱਥਾਂ ਨਾਲ ਕਹਿੰਦੇ ਸ੍ਰੀ ਗੁਰੂ ਦਿੱਤਾ ਜੀ ਦੇ ਸੀਸ ਤੇ ਰੱਖ ਦਿੱਤੀ।
ਆਪਣਾ ਸਥਾਨ ਥਾਪ ਕਰ ਆਪ,
ਆਪਣੇ ਥਾਂ ਤੇ ਆਪ ਹੀ ਸ੍ਰੀ ਗੁਰੂ ਦਿੱਤਾ ਜੀ ਨੂੰ ਥਾਪ ਦਿੱਤਾ।
ਕਰਤ ਭਏ ਦੀਰਗ ਪ੍ਰਤਾਪ,
ਸ੍ਰੀ ਗੁਰੂ ਦਿੱਤਾ ਜੀ ਬੁੱਢਾ ਬੜਾ ਭਾਰੀ ਦੇਜ ਪ੍ਰਤਾਪ ਬਣਾ ਦਿੱਤਾ, ਕਬਦਾ ਦਿੱਤਾ
ਸ੍ਰੀ ਬਾਬਾ ਗੁਰਦਿੱਤਾ ਫੇਰ।
ਇਸ ਕਰਕੇ ਕਹਿੰਦੇ ਸਵਾਏ ਮਾਨ ਬਾਬਾ ਗੁਰਦਿੱਤਾ ਜੀ,
ਸਰਬ ਰੀਤ ਤੇ ਭਏ ਬਡੇਰ।
ਭਾਵੇਂ ਇਹਨਾਂ ਦੇ ਭਰਾ ਸਨ ਸੂਰਜ ਮਲ ਅਨੀ ਰਾਏ, ਪਰ ਇਹ ਕਹਿੰਦੇ ਸਭ ਤਰ੍ਹਾਂ ਕਰਕੇ ਵੱਡੇ ਹੋ ਗਏ, ਇਹਨਾਂ ਦੇ ਸੀਸ ਤੇ ਕੁਲਹਾ ਰੱਖਣ ਕਰਕੇ।
ਇਨਕੇ ਸਿੱਖ ਪੇ ਚਾਰ ਅਗਾਰੀ,
ਇਹ ਜੋ ਸ੍ਰੀ ਗੁਰਦਿੱਤਾ ਜੀ ਸਨ ਇਹਨਾਂ ਦੇ ਅੱਗੇ ਕਹਿੰਦੇ ਚਾਰ ਸੇਵਕ ਹੋਏ, ਚਾਰ ਚੇਲੇ ਹੋਏ।
ਜਿਨ੍ਹਾਂ ਬੈਠ ਕੀਨਸ ਤਪ ਭਾਰੀ,
ਜਿਨ੍ਹਾਂ ਨੇ ਬੈਠ ਕੇ ਕਹਿੰਦੇ ਭਾਰੀ ਤਪ ਕੀਤਾ।
ਦੋਹਰਾ ਬਾਲੂ ਹਸਨਾ ਫੂਲ ਪੁਨ,
ਇੱਕ ਤਾਂ ਇਹਨਾਂ ਦਾ ਸੇਵਕ ਬਾਲੂ ਹਸਨਾ ਹੋਇਆ। ਪਹਿਲਾਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਰਹਿੰਦਾ ਹੁੰਦਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਤੇ ਬਾਹਰ ਜਾਂਦੇ ਹੁੰਦੇ ਸੀ ਘੋੜੇ ਸਵਾਰ ਹੋ ਕੇ, ਉਦੋਂ ਅੱਗੇ ਅੱਗੇ ਭੱਜਿਆ ਜਾਂਦਾ ਹੁੰਦਾ ਸੀ, ਨਾਲੇ ਹੱਸਦਾ ਜਾਂਦਾ ਹੁੰਦਾ ਸੀ। ਮਹਾਰਾਜ ਨੇ ਫਿਰ ਖੁਸ਼ ਹੋ ਕੇ ਕਹਿੰਦੇ ਵੀ ਹੁਣ ਤੂੰ ਸਾਡੇ ਨਾਲ ਨਾ ਰਿਹਾ ਕਰ, ਸ੍ਰੀ ਗੁਰਦਿੱਤਾ ਜੀ ਦੇ ਕੋਲ ਰਿਹਾ ਕਰ। ਇਹਨਾਂ ਨੇ ਇਹਨਾਂ ਦਾ ਹੁਣ ਇਸ ਕਰਕੇ ਫਿਰ ਉਹ ਹੱਸਦਾ ਰਹਿੰਦਾ ਕਰਕੇ ਉਹਦਾ ਨਾਮ ਬਾਲੂ ਹੱਸਣਾ ਹੋ ਗਿਆ। ਤੇ ਦੂਜੇ ਸ੍ਰੀ ਗੁਰਦਿੱਤਾ ਜੀ ਦੇ ਸੇਵਕ ਜੀ ਫੂਲ ਜੀ ਸਨ। ਤੀਸਰਾ ਭਾਈ ਗੋਂਦਾ ਜੀ, ਜੋ ਕਾਬਲ ਦੇ ਵਿੱਚ ਰਹੇ ਨੇ ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਉੱਥੇ ਬੈਠੇ ਸਰੂਪ ਦਾ ਧਿਆਨ ਕਰਕੇ ਤੇ ਧਿਆਨ ਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਬੈਠ ਕੇ ਅੰਤਰਮੁਖ ਹੋ ਗਏ ਸਨ। ਇੱਧਰ ਸਤਿਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਉਹ ਦੀਵਾਨ ਵਿੱਚ ਬੈਠੇ ਹੈ ਤੇ ਬਿਲਕੁਲ ਸਰੀਰ ਅਡੋਲ ਕੀਤਾ, ਕੋਈ ਗੋਡਾ ਨਹੀਂ ਹਿਲਾ ਰਹੇ, ਕੋਈ ਕਿਰਿਆ ਨਹੀਂ ਕਰ ਰਹੇ ਨੇ। ਲਾਂਗਰੀ ਸਿੱਖ ਆਇਆ ਹੈ, ਕਹਿੰਦੇ ਮਹਾਰਾ ਲੰਗਰ ਤਿਆਰ ਹੈ ਛਕੋ, ਸਤਿਗੁਰੂ ਹਰਿਰਾਏ ਸਾਹਿਬ ਜੀ ਬੋਲੇ ਹੀ ਨਹੀਂ ਹੈ। ਫਿਰ ਦੂਜੀ ਵਾਰ ਕਿਹਾ, ਫਿਰ ਵੀ ਕੋਈ ਜਵਾਬ ਨਹੀਂ ਆਇਆ। ਤੀਸਰੀ ਵਾਰ ਫਿਰ ਮਹਾਰਾ ਅਡੋਲ ਰਹੇ, ਹੈਰਾਨ ਹੋ ਗਿਆ ਵੀ ਅੱਗੇ ਤਾਂ ਮਹਾਰਾ ਕਹਿੰਦੇ ਆ ਸਾਰੀ ਉੱਠ ਕੇ ਧਰਮੇ ਦੀ ਗੱਲ ਕੀ ਹੈ। ਸਾਰੇ ਸਿੱਖ ਵੀ ਮਹਾਰਾ ਦੀ ਹਜ਼ੂਰੀ ਵਿੱਚ ਹੀ ਬੈਠੇ ਰਹੇ। ਜਦੋਂ ਸੂਰਜ ਛਿਪਣ ਵਾਲਾ ਹੋਇਆ ਫਿਰ ਮਹਾਰਾ ਨੇ ਨੇਤਰ ਖੋਲੇ, ਸਾਵਧਾਨ ਹੋਏ, ਲੰਗਰ ਵਿੱਚ ਗਏ, ਲੰਗਰ ਛਕਿਆ ਤੇ ਸਿੱਖਾਂ ਨੇ ਪੁੱਛ ਲਿਆ ਮਹਾਰਾ ਕੀ ਕਾਰਨ ਹੈ ਸਾਰੀ ਦਿਹਾੜੀ ਬੈਠੇ ਰਹੇ। ਕਹਿਣ ਲੱਗੇ ਵੀ ਕਾਬਲ ਦੇ ਵਿੱਚ ਭਾਈ ਗੋਂਦਾ ਸਿੱਖ ਹੈ, ਉਹ ਵੀ ਧਿਆਨ ਦੁਆਰਾ ਸਾਡੇ ਚਰਨਾਂ ਨੂੰ ਫੜ ਕੇ ਤੇ ਇਸ ਤਰ੍ਹਾਂ ਅੰਤਰਮੁਖ ਹੋ ਗਿਆ। ਹੁਣ ਸਾਡੇ ਉਹਨੇ ਚਰਨ ਹੀ ਛੱਡੇ, ਅਸੀਂ ਹੁਣ ਚਰਨ ਛੱਡੇ ਤਾਂ ਆਈਏ, ਇਸ ਕਰਕੇ ਹੁਣ ਉਹਦਾ ਧਿਆਨ ਖੁੱਲਿਆ, ਹੁਣ ਉਹਨੇ ਚਰਨ ਛੱਡੇ, ਹੁਣ ਅਸੀਂ ਆ ਗਏ। ਉਹ ਮਹਾਨ ਹੈ ਵੀ ਉਹ ਸੁਣ ਕੇ ਸਿੱਖ ਵੀ ਚਰਜ ਹੋ ਗਏ ਵੀ ਐਸਾ ਗੁੰਦਾ ਵੀ ਕਾਬਲ ਬੈਠਾ ਮਾਰ ਉਹਦੇ ਚਰਨ ਫੜ ਕੇ ਬਹਿ ਜਾਂਦਾ ਹੈ। ਤੇ ਜਦੋਂ ਕਿਤੋਂ ਆਇਆ ਸੀ ਭਾਈ ਗੁੰਦਾ ਜੀ ਤੇ ਉਹਦੇ ਜਿਹੜੇ ਸਿੱਖ ਸੇਵਕ ਸੀ ਉਹਨਾਂ ਤੋਂ ਪੁੱਛ ਪੜਤਾਲ ਜੀ ਕੀਤੀ ਵੀ ਕਦੇ ਕੋਈ ਐਸਾ ਦਿਨ ਵੀ ਆਇਆ ਜਦੋਂ ਭਾਈ ਗੁੰਦਾ ਵੀ ਧਿਆਨ ਲੈ ਕੇ ਸਾਰੀ ਦਿਹਾੜੀ ਬੈਠ ਗਿਆ, ਵੇਖ ਲਿਆ ਹੀ ਨਹੀਂ। ਉਹ ਕਹਿੰਦੇ ਵੀ ਤੁਸੀਂ ਕਿਵੇਂ ਪੁੱਛਦੇ ਹੋ? ਕਹਿੰਦੇ ਵੀ ਇੱਥੇ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਸਾਰੀ ਦਿਹਾੜੀ ਬੈਠੇ ਰਹੇ ਸੀ, ਉੱਠੇ ਨਹੀਂ ਸੀ। ਕਹਿੰਦੇ ਹਾਂ ਇੱਕ ਦਿਨ ਵੀ ਭਾਈ ਗੁੰਦਾ ਜੀ ਨੇ ਐਸਾ ਕੀਤਾ ਸੀ, ਜੋ ਤੜਕੇ ਇਸ਼ਨਾਨ ਦੀ ਕਿਰਿਆ ਕਰਕੇ ਧਿਆਨ ਵਿੱਚ ਬੈਠੇ ਸਾਰਾ ਦਿਨ ਹੀ ਲਗਾ ਤਾ ਸੀ, ਸੂਰਜ ਛਿਪਣ ਲੱਗਿਆ ਸੀ ਉਦੋਂ ਆਪਨੇ ਨੇਤਰ ਖੋਲੇ ਸੀ। ਕਹਿੰਦੇ ਵੀ ਇੱਥੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਇਹਨਾਂ ਦੇ ਬਚਨ ਕੀਤੇ ਸੀ ਵੀ ਭਾਈ ਗੁੰਦਾ ਬਹੁਤ ਵੱਡਾ ਧਿਆਨੀ ਹੈ। ਇਸ ਤਰ੍ਹਾਂ ਇਹ ਜਿਹੜਾ ਭਾਈ ਗੁੰਦਾ ਸੀ ਇਹ ਵੀ ਸ੍ਰੀ ਗੁਰੂ ਦਿੱਤਾ ਜੀ ਦਾ ਫਿਰ ਸੇਵਕ ਬਣਿਆ, ਇਹ ਵੀ ਇਹਨਾਂ ਦੀ ਹਜ਼ੂਰੀ ਵਿੱਚ ਰਹਿਣ ਲੱਗਿਆ ਸੀ। ਇਸ ਤਰ੍ਹਾਂ ਬਾਲੂ ਹਸਨਾ ਫੂਲ ਗੋਂਦ ਫੂਲ ਪੁੰਨ ਗੋਂਦਾ ਅਰ ਅਲਬਸ, ਭਾਈ ਗੋਂਦਾ ਜੀ ਇਹ ਕਾਬਲ ਨਿਵਾਸੀ ਉੱਥੇ ਸਿੱਖੀ ਦੇ ਪ੍ਰਚਾਰ ਲਈ, ਫਿਰ ਇੱਕ ਸੀ ਅਲਬਸ ਸਾਧੂ ਹਮੇਸ਼ਾ ਪੂਰਾ ਹੀ ਮਸਤ ਰਹਿੰਦਾ ਸੀ। ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਇਹ ਨਾਨਕ ਮਤਾ ਸਾਹਿਬ ਅਸਥਾਨ ਇੱਥੇ ਝਾੜੂ ਬਹਾੜੂ ਤੋਂ ਬੱਤੀ ਕਰਨ ਲਈ ਭੇਜਿਆ ਸੀ ਵੀ ਤੂੰ ਇੱਥੇ ਰਿਹਾ ਕਰ। ਇੱਥੇ ਫਿਰ ਉਹ ਸਿੱਧਾ ਨਾਥਾਂ ਨੇ ਇਹਨੂੰ ਤੰਗ ਕੀਤਾ, ਕਹਿੰਦੇ ਵੀ ਤੂੰ ਚਲਿਆ ਜਾ ਤੂੰ ਭੱਜ ਜਾ। ਕਹਿਣ ਲੱਗਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਇੱਥੇ ਡਿਊਟੀ ਲਾਈ ਹੈ, ਮੈਂ ਨਹੀਂ ਇਹਨੂੰ ਛੱਡਣਾ ਹੈ। ਉਹ ਸਿੱਧ ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਦਾ ਨਹੀਂ ਹੈ, ਇਹ ਤਾਂ ਸਾਡੇ ਗੋਰਖਨਾਥ ਦਾ ਤਪ ਅਸਥਾਨ ਹੈ, ਤੂੰ ਕੌਣ ਲੱਗਦਾ ਇਹਦਾ? ਝਗੜਾ ਹੋ ਗਿਆ। ਉਹ ਕਹਿੰਦਾ ਮੈਂ ਛੱਡਣਾ ਨਹੀਂ ਹੈ, ਕਦੇ ਸਿਹਾਰਨਾ ਹੈ। ਅਖੀਰੀ ਧੱਕੇ ਧੁੱਕੇ ਜੇ ਮਾਰ ਕੇ ਅਲਬਸ ਨੂੰ ਕੱਢਤਾ ਇਹ ਸਿੱਧਾ ਨਾਥਾਂ ਨੇ, ਤੇ ਉਦੋਂ ਬਾਅਦ ਪਿੱਪਲ ਨੂੰ ਲਾਤੀ ਅੱਗ ਤੇ ਸਾੜਤਾ। ਕਹਿੰਦੇ ਇਹਦੀਆਂ ਨਿਸ਼ਾਨੀਆਂ ਤੂੰ ਜ਼ਿਆਦਾ ਦੱਸ ਦੇ, ਪਿੱਛੇ ਦੇ ਪੱਤੇ ਪੱਤੇ ਤੇ ਗੁਰੂ ਨਾਨਕ ਦਾ ਪੰਜਾ ਲੈ, ਕਹਿੰਦੇ ਨਿਸ਼ਾਨੀ ਕਾਤੋਂ ਹੁਣ ਸਾਡਾ ਹੈ। ਇਹ ਜਿਹੜਾ ਅਲਬਸ ਸਾਧੂ ਹੈ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰ ਲੰਗਾ ਕਿ ਮਹਾਰਾਜ ਤੁਸੀਂ ਇਹ ਸੇਵਾ ਵਾਸਤੇ ਭੇਜਿਆ ਸੀ, ਇੱਥੇ ਇਹਨਾਂ ਨੇ ਬੇਅਦਬੀ ਕਰ ਦਿੱਤੀ ਹੈ, ਹੁਣ ਬੋੜੋ ਮਹਾਰਾਜ ਆਪ, ਇਹ ਮੈਂ ਤਾਂ ਕੁਝ ਕਰ ਨਹੀਂ ਸਕਦਾ, ਮੈਂ ਤਾਂ ਸਾਧੂ ਹੈ, ਤੁਸੀਂ ਮਹਾਰਾਜ ਖੜਕਾਓ ਖੰਡਾ। ਫਿਰ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਸਾਰੀ ਫੌਜ ਨੂੰ ਲੈ ਕੇ ਫਿਰ ਇੱਧਰ ਆਏ ਸਨ। ਜਦੋਂ ਇਹ ਸਿੱਧਾ ਨਾਥਾਂ ਨੇ ਦੇਖਿਆ ਵੀ ਆ ਗਏ ਆ ਬਰਸ਼ਿਆਂ ਵਾਲੇ, ਫਿਰ ਭੱਜ ਗਏ। ਇਹ ਸਿੱਧੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਗਏ, ਅਲਬਸ ਸਾਧੂ ਨੂੰ ਨਾਲ ਲਿਆ ਹੈ। ਕਹਿਣ ਲੱਗੇ ਵੀ ਸੁੱਚਾ ਜਲ ਲਿਆਓ। ਸੁੱਚਾ ਜਲ ਲਿਆਂਦਾ ਜਦੋਂ ਛਿੜਕਿਆ ਹੈ, ਉਸ ਵੇਲੇ ਹੀ ਉਹ ਜਿਹੜਾ ਪਿੱਪਲ ਦਾ ਦਰਖਤ ਹੈ ਫਿਰ ਹਰਾ ਭਰਾ ਹੋਇਆ ਹੈ, ਲਗਰਾਂ ਜੀਆਂ ਪੁੱਟੀਆਂ ਦੇਹਰੇ ਦੇਹਰੇ ਬਹੁਤ ਵੱਧ ਗਈਆਂ। ਫਿਰ ਅਲਵਾਸ ਸਾਧੂ ਨੇ ਦੇਖਿਆ ਵੀ ਪੱਤੇ ਤੇ ਪੰਜੇ ਦਾ ਨਿਸ਼ਾਨ ਨਹੀਂ ਹੈ। ਕਹਿਣ ਲੱਗਿਆ ਮਹਾਰਾਜ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਇਹ ਨਿਸ਼ਾਨੀ ਸੀ ਤੇ ਹੁਣ ਪੱਤੇ ਤੇ ਕੋਈ ਨਿਸ਼ਾਨੀ ਨਹੀਂ ਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਚੰਗਾ ਵੀ ਹੈ, ਜਲ ਵਿੱਚ ਕੇਸਰ ਘੋਲੋ, ਹੁਣ ਸਾਡੀ ਇੱਥੇ ਆਉਣ ਦੀ ਨਿਸ਼ਾਨੀ ਹੋਵੇਗੀ। ਫਿਰ ਉਹ ਕੇਸਰ ਘੋਲ ਕੇ ਆਪ ਜੀ ਨੇ ਉਹ ਫਿਰ ਛਿੜਕਾ ਜਾ ਮਾਰਿਆ ਪਿੱਪਲ ਦੇ ਦਰਖਤ ਉੱਪਰ ਤੇ ਹੁਣ ਉਹ ਵਹੀ ਹੈ। ਇੱਕ ਇੱਕ ਪੱਤੇ ਤੇ ਦੇਖੋ ਪੀੜਾ ਰੰਗ ਹੈ ਉਹਦੇ ਵਿੱਚੋਂ। ਇਸ ਕਰਕੇ ਇਹ ਚੌਥਾ ਸੀ ਅਲਮਾ ਸਾਧੂ ਸ੍ਰੀ ਗੁਰਦਿੱਤਾ ਜੀ ਦਾ ਸੇਵ। ਚੌਹੀ ਥਾਈ ਇਹ ਰਹਿੰਦੇ ਸਨ, ਇੱਕ ਕਾਬਲ ਵਿੱਚ ਰਹਿੰਦਾ ਸੀ, ਇਹ ਗੁਰਦਿੱਤਾ ਜੀ ਦੇ ਕੋਲ ਹੀ ਰਹਿੰਦਾ ਸੀ, ਘੋੜੇ ਦੀ ਸੇਵਾ ਕਰਦਾ, ਜਿੱਥੇ ਪਹਿਲਾਂ ਛੇਵੇਂ ਪਾਤਸ਼ਾਹ ਦੇ ਅੱਗੇ ਘੋੜੇ ਦੇ ਭਜਦਾ ਸ੍ਰੀ ਗੁਰਦਿੱਤਾ ਜੀ ਦੇ ਭਜਨ ਲੱਗ ਗਿਆ ਸੀ, ਇਹ ਘੋੜ ਰਿਹਾ। ਇਸ ਤਰ੍ਹਾਂ ਇਹ ਚਾਰ ਕਹਿੰਦੇ ਜਿਹੜਾ ਬਾਲੂ ਹਸਨਾ ਹੈ, ਫੂਲ ਹੈ, ਗੁੰਦ ਹੈ, ਅਲਮਸਤ ਹੈ,
ਮੁੱਖ ਉਦਾਸੀ ਇਹ ਭਾਏ,
ਕਹਿੰਦੇ ਜਿਹੜਾ ਉਦਾਸੀਆਂ ਦਾ ਪੰਥ ਉਹਦੇ ਵਿੱਚੋਂ ਇਹ ਚਾਰ ਮੁਖੀ ਗੁਰਦਿੱਤਾ ਜੀ ਦੇ ਸੇਵਕ ਹੋਏ।
ਬਹਰੋ ਸਾਧ ਸਮਤ ਸਤ,
ਬਾਕੀ ਤਾਂ ਸਾਰੇ ਬੇਨਤੀ ਬੇਅੰਤ, ਉਹਨਾਂ ਦਾ ਗਿਣਨਾ ਕੀ ਇਹ ਚਾਰ ਤੂੰ ਇਹਨਾਂ ਦੇ ਪ੍ਰਸਿੱਧ ਹਨ।
ਚੌਪਈ ਤਿੰਤੇ ਬਿਦਤਿਓ ਪੰਥ ਉਦਾਸੀ,
ਇਸ ਤਰ੍ਹਾਂ ਇਹਨਾਂ ਤੋਂ ਜਿਹੜਾ ਉਦਾਸੀ ਪੰਥ ਹੈ ਪ੍ਰਗਟ ਹੋਇਆ ਹੈ।
ਲਖੋ ਭਾਏ
ਲੱਖ ਭਾਏ
ਕਰਹਿ ਤਪ ਰਾਸੀ,
ਕਹਿੰਦੇ ਹਜ਼ਾਰਾਂ ਦਿਨ ਲੱਖਾਂ ਦੀ ਗਿਣਤੀ ਵਿੱਚ ਹੀ ਹੋਏ ਉਦਾਸੀ, ਸੰਤ ਬਹੁਤ ਤਪਦੇ, ਧੂੜੇ ਜ਼ਿਆਦਾ ਹੀ ਤਪਦੇ ਨਾ।
ਸ੍ਰੀ ਨਾਨਕ ਕੇ ਅਸ ਜੁਗ ਨੰਦਨ,
ਭਾਈ ਸਾਹਿਬ ਭਾਈ ਰਾਮ ਕੌਰ ਜੀ ਸਿੰਘਾਂ ਨੂੰ ਪ੍ਰਸੰਗ ਸੁਣਾਉਂਦੇ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਦੋ ਪੁੱਤਰ ਸਨ,
ਕਵ ਸੰਤੋਖ ਸਿੰਘ ਠਾਨਤ ਬੰਦਨ।
ਕਵੀ ਸੰਤੋਖ ਸਿੰਘ ਜੀ ਨੇ ਉਹਦਾ ਉਲੱਥਾ ਕੀਤਾ, ਸਰੋਤਿਆਂ ਨੂੰ ਇਹ ਕਥਾ ਸੁਣਾਈ ਹੈ, ਇਸ ਕਰਕੇ ਕਵੀ ਆਪਣੇ ਵੱਲੋਂ ਕਹਿ ਰਿਹਾ ਵੀ ਐਸੇ ਦੋਵਾਂ ਸੁਪੁੱਤਰਾਂ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ। ਗੁਰੂ ਨਾਨਕ ਸਾਹਿਬ ਦੇ ਪੁੱਤਰ ਅਤੇ ਐਸੇ ਮਹਾਨ ਹੈ ਵੀ ਇੱਕ ਤਾਂ ਉਹ ਲੇਖਾ ਦੇਣੀ ਸਣੇ ਦੇ ਹੀ ਚਲਿਆ ਗਿਆ, ਦੂਜੇ ਐਸੇ ਮਹਾਨ ਹੋਏ। ਇਸ ਤਰ੍ਹਾਂ ਇਹ ਪ੍ਰਸੰਗ ਜਿਹੜੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸੁਣਾਇਆ ਸੀ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਕੀਤਾ, ਉਹ ਆਪਾਂ ਪੜ੍ਹਿਆ ਸੁਣਿਆ ਹੈ ਕੋਈ ਸਵਾ। ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਉਹ ਥੋੜੀ ਜਿਹੀ ਜੀਵਨੀ ਕਹੀ ਹੈ, ਇਹ ਦੂਸਰੇ ਪਾਤਸ਼ਾਹ ਇਹ ਤੀਸਰੇ ਪਾਤਸ਼ਾਹ ਥੋੜਾ ਥੋੜਾ ਸੰਖੇਪਤ ਜੀਵਨ ਸੁਣਾਏਗਾ। ਇਹ ਸਿੰਘਾਂ ਨੇ ਕਿਹਾ ਮਹਾਰਾਜ ਖੋਲ ਕੇ ਸੁਣਾਓ, ਫਿਰ ਜਿਵੇਂ ਖੋਲ ਕੇ ਸੁਣਾਇਆ ਉਸੇ ਦਾ ਲੱਥਾ ਕਵੀ ਸਿੰਘ ਸਿੰਘ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਖੋਲ ਕੇ ਕਰ ਦਿੱਤਾ ਹੈ, ਉਹ ਫਿਰ ਹੁਣ ਚੌਥਾ 14 ਪੋਥੀਆਂ ਬਣ ਗਈਆਂ, ਨਾਨਕ ਪ੍ਰਕਾਸ਼ ਦੀਆਂ ਤਿੰਨ ਹੈ ਤੇ ਬਾਕੀ ਇਹ 10 ਇਹਦੀਆਂ ਹਨ। ਗੁਰਪ੍ਰਤਾਪ ਸਿੰਘ 9 ਸਤਿਗੁਰਾਂ ਦਾ ਇਤਿਹਾਸ ਇਹ 10 ਪੋਥੀਆਂ ਵਿੱਚ ਆ ਜਾਂਦਾ ਹੈ। ਰੋ ਵਿਚਾਰ ਉਹ ਆਪਾਂ ਹੁਣੇ ਪੁੱਤਰ ਜੀਵਨ ਵਾਲੀ ਪੋਥੀ ਹੋਣ ਕਰਕੇ ਪੰਜਵੀਂ, ਉਹ ਹੈ ਚੌਥੀ ਪੋਥੀ ਹੈ ਇਤਿਹਾਸ ਦੀ। ਇਸ ਤਰ੍ਹਾਂ ਅੱਗੇ ਜਿਵੇਂ ਉਹ ਸੰਖਿਪਤ ਰੂਪ ਸੂਤਰ ਰੂਪ ਵਿੱਚ ਗੁਰੂ ਕਾ ਇਤਿਹਾਸ ਗੁਰਪ੍ਰਣਾਲੀ ਰੂਪ ਵਿੱਚ ਆਏਗਾ, ਉਹ ਆਪਾਂ ਅੱਗੇ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ।
ਤਿੰਨ ਤੇ ਬਿਦਤਿਓ ਪੰਥ ਉਦਾਸੀ, ਲੱਖ ਭਾਏ ਕਰਹਿ ਤਪ ਰਾਸੀ, ਸ੍ਰੀ ਨਾਨਕ ਕੇ ਅਸ ਜੁਗ ਨੰਦਨ, ਕਵ ਸੰਤੋਖ ਸਿੰਘ ਠਾਨਤ ਬੰਦਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।